श्री राग महला पंजवा रसना सच्चा सिमरिया मन तन निर्मल होए मात पिता साके अगले तिस बिन अवर न कोय मेहर करे जे अपनी जसा न विसरह सोय मन मेरे साचा सेव जेचर सास बिन सच्चे सब कूड़ है अंते होए बिनास बिन सच्चे सब कूड़ है अंते होए बिनास। वाहिगुरु जी का खालसा वाहिगुरु जी की फतेह। सतगुरु अकाल पुरख वाहिगुरु दा हिरदा स्वरूप धुर की बाणी लोक परलोक दे रखियक साहिब दिमाग हुसनल चिराग सतगुरु श्री गुरु ग्रंथ साहिब जी दी अपार बख्शिश दा सदका आप जी दे इस अस्थान सो कर विखे चल रही लड़ीवार कथा विच अज दा शब्द 49 अंग ते है और वाणी के बोहित शहीदां दे सिरताज गुरु अर्जन देव जी द्वारा उच्चारण किया होया है। इन्हां तकरीबन सारे ही शब्दां नूं जो आपां पिछे विचारदे आ रहे हां जदों ध्यान नाल पढ़िया जाए हर एक शब्द विच रहाओ दी तुक विच एक लफ्ज आउंदा है जां मेरे मन लिखिया है जां मन मेरे है। अज दे शब्द विच भी मन मेरे साचा सेव जिचर सास अपने ही मन नूं संबोधित किया गया है क्योंकि ये सारे उपदेश अपने वास्ते ने ना कि किसी दूजे मनुख नूं संबोधित किया गया क्योंकि मन लगातार माया विच सुता रहिंदा है गलतान रहिंदा है मन दे चस्के बड़े ही खिचदायक ने वो कदी जागण की कोशिश नहीं करता। इस करके गुरबाणी का बहुतात विच उपदेश इस मन वास्ते ही है। अज दे शब्द विच भी मन नूं ही संबोधित किया गया है क्योंकि मन इस शरीर का मुख शक्ति है इस जीवन नूं चलाण वाला एक केंद्र है। सच्चे पातशाह जी इथों गल शुरू करदे ने कि जे वाहिगुरु दे दर प्रवानगी लैणी है ते सब तो पहला कित्थों शुरू करना पएगा आरंभता कित्थों होवेगी शरीर दा केड़ा अंग काम आ सकदा है जिस दे नाल वाहिगुरु दे दर ते साडी हाजरी लग जाए ते सतगुरु ने सारी बाणी विच ए उपदेश दिता है। इहदे वास्ते मनुख दे तन ते मन दी पवित्रता अति जरूरी है। जिन्ना चिर पवित्र नहीं हुंदा ए मन और तन निर्मल नहीं हुंदा उन्ना चिर उस वाहिगुरु दे घर विच परवानगी नहीं। हुण वेखो मन नजर नहीं आउंदा ते इहनूं बंदा धोवे किवें मन दिसदा ते है नहीं फिर पुछिया ਕਿ ਮਹਾਰਾਜ ਜਦੋਂ ਤੁਸੀਂ ਕਹਿੰਦੇ ਹੋ ਮਨ ਪਵਿੱਤਰ ਹੋਵੇਗਾ ਵਾਸ਼ਨਾਵਾਂ ਤੋਂ, ਮਨ ਪਵਿੱਤਰ ਹੋਵੇਗਾ ਇੱਛਾਵਾਂ ਤੋਂ, ਮਨ ਪਵਿੱਤਰ ਹੋਵੇਗਾ ਲਾਲਸਾਵਾਂ ਤੋਂ, ਆਸਾ ਤੋਂ, ਤ੍ਰਿਸ਼ਨਾ ਦੀ ਮੈਲ, ਪੰਜ ਵਿਕਾਰ, ਈਰਖਾ, ਨਿੰਦਿਆ, ਚੁਗਲੀ, ਦਵੈਸ਼, ਧੋਖਾ ਦੇਣਾ, ਬੇਈਮਾਨੀ, ਹੱਕ ਮਾਰਨਾ, ਇਹ ਸਾਰੀਆਂ ਮੈਲਾਂ ਹੀ ਮਨ ਨੂੰ ਅਪਵਿੱਤਰ ਕਰਦੀਆਂ ਨੇ, ਮੈਲਾ ਕਰਦੀਆਂ ਨੇ। ਤੇ ਇਹ ਸਾਰੀਆਂ ਮੈਲਾਂ ਕਿਵੇਂ ਲੈਣਗੀਆਂ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਥੋਂ ਬਚਨ ਕਹਿੰਦੇ ਨੇ, ਕਹਿਣ ਲੱਗੇ ਇਥੋਂ ਸ਼ੁਰੂ ਕਰ, ਹਜੂਰ ਕਹਿੰਦੇ ਰਸਨਾ ਸੱਚਾ ਸਿਮਰੀਐ। ਪਹਿਲਾਂ ਰਸਨਾ ਨਾਲ ਸਿਮਰਨ ਕਰ, ਸਭ ਤੋਂ ਸ਼ੁਰੂ ਰਸਨਾ ਤੇ ਸ਼ਬਦ ਦਾ ਉਚਾਰਨ ਹੋਵੇਗਾ, ਆਵਾਜ਼ ਆਏਗੀ ਤੇ ਆਵਾਜ਼ ਫਿਰ ਮਨ ਦੇ ਉੱਤੇ ਆਪਣਾ ਪ੍ਰਭਾਵ ਪਾਏਗੀ, ਕਿਉਂਕਿ ਮਨ ਤੱਕ ਸਿਰਫ ਆਵਾਜ਼ ਜਾ ਸਕਦੀ, ਹੋਰ ਕੋਈ ਚੀਜ਼ ਨਾ ਉਹਦੇ ਤੱਕ ਹੱਥ ਜਾਂਦਾ, ਨਾ ਉਹਨੂੰ ਕੋਈ ਚੀਜ਼ ਉਹਨੂੰ ਖਿੱਚ ਨਹੀਂ ਸਕਦੀ ਆਪਣੇ ਵੱਲ, ਬੰਦੇ ਦੀ ਸੁਰਤ ਨੂੰ, ਨੀਂਦ ਨੂੰ ਤੋੜ ਸਕਦੀ ਤੇ ਸਿਰਫ ਆਵਾਜ਼ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਸੁਰਤ ਨੂੰ ਜਗਾਉਣ ਦਾ ਇੱਕੋ ਹੀ ਰਸਤਾ ਹੈ, ਸ਼ਬਦ ਦਾ ਉਚਾਰਨ। ਜਦੋਂ ਸ਼ਬਦ ਉਚਾਰਿਆ ਜਾਂਦਾ ਤਾਂ ਉਸ ਵੇਲੇ ਮਨ ਤੱਕ ਆਵਾਜ਼ ਚਲੀ ਜਾਂਦੀ, ਜਿਵੇਂ ਸੱਪ ਨੂੰ ਭਾਵੇਂ ਕੋਈ ਕਿੰਨਾ ਪਿਆਰ ਕਰੇ, ਸੱਪ ਕਿਤੇ ਵੀ ਮਸਤ ਨਹੀਂ ਹੁੰਦਾ ਤੇ ਨਾ ਟਿਕਦਾ, ਪਰ ਜਦੋਂ ਬੀਨ ਦੀ ਆਵਾਜ਼ ਆਵੇ ਤੇ ਸੱਪ ਇਕ ਥਾਂ ਤੇ ਖਲੋ ਜਾਂਦਾ ਉਹਦੇ ਅੱਗੇ ਆ। ਇਸ ਤਰ੍ਹਾਂ ਇਹ ਮਨ ਰੂਪੀ ਸੱਪ ਕਦੀ ਟਿਕਦਾ ਨਹੀਂ, ਪਰ ਜਦੋਂ ਅਸੀਂ ਆਪਣੀ ਰਸਨਾ ਦੇ ਨਾਲ ਪਿਆਰ ਨਾਲ ਉਚਾਰਨ ਕਰਨੇ ਆ ਨਾਮ ਨੂੰ, ਤੇ ਇਹ ਤਨ ਤੇ ਮਨ ਉਥੇ ਟਿਕ ਜਾਂਦਾ ਤੇ ਫਿਰ ਨਾਮ ਇਹਨੂੰ ਪਵਿੱਤਰ ਕਰਦਾ। ਇਸ ਕਰਕੇ ਸਭ ਤੋਂ ਪਹਿਲਾਂ ਕਹਿੰਦੇ ਰਸਨਾ ਨਾਲ ਉਚਾਰਨ ਕਰ, ਰਸਨਾ ਨਾਲ ਜਪ, ਰਸਨਾ ਨਾਲ ਸਿਮਰਨ ਕਰ। ਕਹਿੰਦੇ ਮਨ ਤਨ ਨਿਰਮਲ ਹੋਏ, ਇਹ ਨਾਮ ਦਾ ਉਚਾਰਨ, ਇਹ ਨਾਮ ਦਾ ਜਪਣਾ ਤੇਰੇ ਤਨ ਦੇ ਐਬਾਂ ਤੋਂ ਧੋ ਦੇਗਾ, ਤੇਰੇ ਮਨ ਦੀ ਮੈਲ ਨੂੰ ਵੀ ਤੋੜ ਦੇਗਾ। ਜਦੋਂ ਮਨ ਨਿਰਮਲ ਹੋ ਗਿਆ, ਸਾਹਿਬ ਕਹਿੰਦੇ ਮਾਤ ਪਿਤਾ ਸਾਕੇ ਅਗਲੇ, ਇਸ ਬਿਨ ਅਵਰ ਨਾ ਕੋਏ। ਇਹ ਜਿਹੜਾ ਮੋਹ ਸੀ ਉਸੇ ਵੇਲੇ ਟੁੱਟ ਗਿਆ, ਹੋਸ਼ ਆ ਗਈ ਨਾ, ਜਾਗ ਆ ਗਈ, ਪਤਾ ਲੱਗਾ ਵੀ ਜਿਹੜੇ ਮਾਤਾ ਪਿਤਾ ਸਾਕ ਅਗਲੇ ਇੱਥੇ ਬੜੇ ਨੇ, ਪਰ ਵਾਹਿਗੁਰੂ ਤੋਂ ਬਿਨਾਂ ਕੋਈ ਅੰਗ ਸੰਗ ਸਹਾਈ ਨਹੀਂ ਹੈ, ਉਹ ਕੋਈ ਸਹਾਇਤਾ ਨਹੀਂ ਕਰ ਸਕਦਾ। ਸਾਹਿਬ ਕਹਿੰਦੇ ਮਿਹਰ ਕਰੇ ਜੇ ਆਪਣੀ, ਵਾਹਿਗੁਰੂ ਜਿਸ ਜੀਵ ਤੇ ਆਪਣੀ ਰਹਿਮਤ, ਆਪਣੀ ਮਿਹਰ, ਬਖਸ਼ਿਸ਼ ਕਰ ਦਿੰਦਾ, ਜਸਾ ਨਾ ਵਿਸਰੈ ਸੋਏ। ਇਹਨੂੰ ਕਹਿੰਦੇ ਨਿਰੰਤਰ ਜਪ, ਨਿਰੰਤਰ ਨਾਮ ਜਪਣਾ, ਇਹ ਬੜੀ ਵੱਡੀ ਬਖਸ਼ਿਸ਼ ਨਾਲ ਮਿਲਦਾ, ਵੈਸੇ ਨਹੀਂ। ਨਹੀਂ ਤੇ ਗੈਬ ਵਾਲਾ ਸਿਮਰਨ, ਕਦੀ ਮਨ ਜੁੜ ਗਿਆ, ਕਦੀ ਨਾ ਜੁੜਿਆ, ਕਦੀ ਕਰ ਲਿਆ, ਕਦੀ, ਇਹ ਸ਼ੁਰੂ ਵਿਚ ਹੁੰਦਾ, ਪਰ ਚਸਾ ਜਿਹੜਾ ਨਾ, ਪਲ ਦਾ ਬਹੁਤ ਛੋਟਾ ਹਿੱਸਾ ਸਮਾਂ, ਇਕ ਛੋਟਾ ਜਿਹਾ ਵਕਤ ਵੀ ਉਹ ਮਨੁੱਖ ਅੰਦਰੋਂ ਨਾਮ ਨੂੰ ਭੁੱਲਦਾ ਨਹੀਂ, ਅੰਦਰੋਂ ਨਿਕਲਦੇ ਨੇ ਨਾਮ, ਉਹਦਾ ਰੂਪ ਹੀ ਹੋ ਜਾਂਦਾ। ਇਸ ਤਰ੍ਹਾਂ ਉਹਦੀ ਮਿਹਰ ਨਾਲ ਹੀ ਹੋ ਸਕਦਾ। ਸਾਹਿਬ ਕਹਿੰਦੇ ਮਨ ਮੇਰੇ ਸਾਚਾ ਸੇਵ, ਜਿਚਰ ਸਾਸ। ਕਹਿੰਦੇ ਇਕ ਕੰਮ ਕਰਿਆ ਕਰ, ਹੇ ਮੇਰੇ ਮਨਾ, ਜਿੰਨਾ ਚਿਰ ਤੇਰੇ ਵਿਸ਼ਵਾਸ ਚੱਲ ਰਹੇ ਨੇ, ਜਿੰਨਾ ਚਿਰ ਤੇਰੀ ਜ਼ਿੰਦਗੀ ਹੈ, ਜਿੰਨਾ ਚਿਰ ਤੇਰਾ ਜੀਵਨ ਹੈ, ਤੂੰ ਵਾਹਿਗੁਰੂ ਦੀ ਸੇਵਾ ਕਰ, ਤੂੰ ਗੁਰੂ ਦੀ ਸੇਵਾ ਕਰ, ਤੂੰ ਸਿਮਰਨ ਕਰਿਆ ਕਰ। ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਵਿਨਾਸ਼। ਤੇ ਜਿੱਦਣ ਤੇਰੀ ਜਾਗ ਖੁੱਲ ਜਾਏਗੀ ਨਾ, ਅੱਜ ਜਿਨ੍ਹਾਂ ਚੀਜ਼ਾਂ ਦੇ ਵਿਚ ਤੂੰ ਫਸ ਕੇ ਆਪਣਾ ਜੀਵਨ ਗਵਾ ਰਿਹਾ, ਇਹ ਚੀਜ਼ਾਂ ਤੈਨੂੰ ਉਸ ਵੇਲੇ ਕੂੜੇ ਵਾਂਗੂ ਨਜ਼ਰ ਆਉਣਗੀਆਂ। ਤੇ ਕੂੜੇ ਨੂੰ ਕੌਣ ਘਰ ਰੱਖੇ, ਕੂੜੇ ਨਾਲ ਕੌਣ ਮੋਹ ਕਰੇ? ਠੀਕ ਹੈ, ਕੂੜਾ ਪਾਉਣ ਵਾਲਾ ਕੂੜੇ ਦਾਨ ਜ਼ਰੂਰ ਚਾਹੀਦਾ, ਉਹਦੀ ਆਪਣੀ ਥਾਂ ਹੈ, ਪਰ ਕੂੜੇ ਨੂੰ ਅਸੀਂ ਕਦੀ ਆਪਣੇ ਸੌਣ ਵਾਲੇ ਸਰਾਣੇ ਨਹੀਂ ਰੱਖਦੇ। ਇਸ ਕਰਕੇ ਜਿਹੜੀ ਮਾਇਆ ਹੈ ਉਹਨੂੰ ਸਿਰ ਤੇ ਚੁੱਕਣਾ, ਉਹਨੂੰ ਜੀਵਨ ਵਿਚ ਤਰਜੀਹ ਦੇ ਦੇਣੀ, ਇਹ ਕੂੜਾ ਸਰਾਣੇ ਰੱਖਣ ਵਾਲੀ ਗੱਲ ਏ। ਅੰਤ ਨੂੰ ਇਹ ਸਾਰਾ ਕੁਝ ਵਿਨਾਸ਼ ਹੋ ਜਾਂਦਾ। ਰਹਾਉ ਸਾਹਿਬ ਮੇਰਾ ਨਿਰਮਲਾ, ਤਿਸ ਬਿਨ ਰਹਿਣ ਨਾ ਜਾਏ। ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿਸ ਮਨੁੱਖ ਤੇ ਕਿਰਪਾ ਹੋ ਜਾਏ, ਉਹਨੂੰ ਇਸ ਗੱਲ ਦਾ ਇਲਮ, ਇਸ ਗੱਲ ਦਾ ਅਹਿਸਾਸ, ਇਸ ਗੱਲ ਦੀ ਜਾਣਕਾਰੀ ਹੋ ਜਾਂਦੀ ਕਿ ਮੇਰਾ ਵਾਹਿਗੁਰੂ ਤੇ ਸਦਾ ਨਿਰਮਲ ਮੈਲ ਤੋਂ ਰਹਿਤ ਹੈ ਤੇ ਉਹਦੇ ਤੋਂ ਬਿਨਾਂ ਫਿਰ ਉਹਦੇ ਤੋਂ ਰਿਹਾ ਨਹੀਂ ਜਾਂਦਾ। ਇਹ ਬੜੀ ਵੱਡੀ ਬਖਸ਼ਿਸ਼ ਏ ਜਦੋਂ ਬੰਦਾ ਨਾਮ ਤੋਂ ਬਿਨਾਂ ਨਾ ਰਹਿ ਸਕੇ, ਜਦੋਂ ਨਿਤ ਨੇਮ ਤੋਂ ਬਿਨਾਂ ਨਾ ਰਹਿ ਸਕੇ, ਜੇ ਕਿਤੇ ਰਹਿ ਵੀ ਜਾਏ ਤੇ ਉਹਦੇ ਅੰਦਰ ਤੜਫਣੀ ਲੱਗੀ ਰਵੇ। ਕਹਿਣ ਲੱਗੇ ਉਹਦੇ ਤੋਂ ਬਿਨਾਂ ਤੇ ਹੁਣ ਰਿਹਾ ਹੀ ਨਹੀਂ ਜਾਂਦਾ। ਕਹਿੰਦੇ ਮੇਰੇ ਮਨ ਤਨ ਭੁੱਖ ਅਤੇ ਅਗਲੀ, ਕੋਈ ਆਣ ਮਿਲਾਵੇ ਮਾਏ। ਹੁਣ ਭੁੱਖ ਬਦਲ ਗਈ, ਭੁੱਖ ਤੇ ਸਾਰਿਆਂ ਵਿਚ ਭੁੱਖ ਇਕੋ ਹੀ ਸੀ, ਉਹਦਾ ਮੂੰਹ ਪਹਿਲਾਂ ਦੁਨੀਆਂ ਵੱਲ ਸੀ। ਪਹਿਲਾਂ ਭੁੱਖ ਇਹ ਸੀ ਸਾਰਾ ਦਿਨ ਫਜ਼ੂਲ ਗੱਲਾਂ ਵਿਚ ਫਸੇ ਰਹਿਣਾ, ਸਾਰਾ ਦਿਨ ਬਸ ਖਾਈ ਜਾਣਾ, ਸਾਰਾ ਦਿਨ ਦੂਜਿਆਂ ਦੇ ਐਬ ਵਿੰਦੇ ਰਹਿਣਾ। ਇਧਰ ਟਾਈਮ ਸੀ, ਭੁੱਖ ਸੀ, ਇਧਰ ਲਾਲਸਾਵਾਂ ਵਿਚ ਰਸਾਂ ਵਿਚ ਫਸਿਆ ਹੋਇਆ ਸੀ। ਪਰ ਜਦੋਂ ਕਿਸੇ ਦੇ ਉੱਤੇ ਬਖਸ਼ਿਸ਼ ਹੋ ਜਾਏ ਤਾਂ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਅਰਦਾਸ ਕਰਦਾ, ਹੇ ਵਾਹਿਗੁਰੂ ਮੇਰੇ ਮਨ ਵਿਚ ਬੜੀ ਹੀ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਏ, ਮੇਰਾ ਤਨ ਵੀ ਤੇ ਮੇਰਾ ਮਨ ਵੀ ਤੈਨੂੰ ਵੇਖਣ ਵਾਸਤੇ ਬੇਬਲ ਹੈ, ਉਤਾਵਲਾ ਹੈ। ਹੋਵੇਗਾ ਕੋਈ ਇਸ ਤਰ੍ਹਾਂ ਦਾ ਜੋ ਲਿਆ ਕੇ ਮੈਨੂੰ ਆਣ ਮਿਲਾਵੇ ਸੋਏ, ਉਸ ਵਾਹਿਗੁਰੂ ਨੂੰ ਲਿਆ ਕੇ ਮੈਨੂੰ ਮਿਲਾ ਦੇ ਹੇ ਮਾਂ। ਸਾਹਿਬ ਕਹਿੰਦੇ ਚਾਰੇ ਕੁੰਡਾ ਭਾਲੀਆਂ, ਸਹਿਬਿਨ ਅਵਰ ਨਾਏ। ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਸਾਰੇ ਸੰਸਾਰ ਵੱਲੋਂ ਵਿੰਦਾ ਸਮਝ ਆ ਗਏ ਨਾ ਗਿਆਨ। ਗਿਆਨ ਅਸਲ ਵਿਚ ਕੋਈ ਵਿਦਿਆ ਨਹੀਂ ਹੁੰਦੀ, ਗਿਆਨ ਦਾ ਅਰਥ ਹੁੰਦਾ ਮਨ ਦਾ ਜਾਗਣਾ, ਹੋਸ਼ ਆ ਜਾਂਦੀ ਵੀ ਆਪਣੀ ਚੀਜ਼ ਕਿਹੜੀ ਏ ਆਪਣੀ ਕਿਹੜੀ ਨਹੀਂ, ਇਹਨੂੰ ਗਿਆਨ ਕਹਿੰਦੇ ਨੇ। ਉਹ ਫਿਰ ਸਾਰੀ ਦੁਨੀਆਂ ਦੇ ਪਦਾਰਥ ਫੋਲ ਕੇ ਵੇਖ ਲੈਂਦਾ ਕਿ ਇਨ੍ਹਾਂ ਵਿਚ ਤੇ ਕੋਈ ਮੇਰਾ ਸਹਾਇਕ ਹੀ ਨਹੀਂ, ਮੇਰਾ ਆਪਣਾ ਤੇ ਉਹ ਸਹਿਪਤੀ ਵਾਹਿਗੁਰੂ ਹੈ ਸਿਰਫ। ਇਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ, ਕਹਿੰਦੇ ਉਸ ਗੁਰੂ ਦੇ ਅੱਗੇ ਅਰਦਾਸ ਕਰ, ਹੇ ਮਨਾ ਉਸ ਗੁਰੂ ਦੇ ਅੱਗੇ ਜੋਦੜੀ ਕਰ, ਉਸ ਵਾਹਿਗੁਰੂ ਦੇ ਮਿਲਾਪ ਵਾਸਤੇ ਸਿਰਫ ਤੇ ਸਿਰਫ ਗੁਰੂ ਹੈ ਵਿਚ ਵਿਚੋਲਾ ਬਣ ਕੇ, ਵਿਚ ਸਾਧਨ ਬਣ ਕੇ ਤੇਰੇ ਸੁਰਤ ਦਾ ਜੋੜ ਗੁਰੂ ਸ਼ਬਦ ਨਾਲ ਪਾ ਸਕਦਾ ਹੈ। ਕਹਿੰਦੇ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ। ਸਤਿਗੁਰ ਕਿਨੂੰ ਕਹਿੰਦੇ ਨੇ? ਜਿਹਦੇ ਕੋਲ ਨਾਮ ਦਾ ਵੱਡਾ ਖਜ਼ਾਨਾ ਭੰਡਾਰ ਭਰਿਆ ਪਿਆ, ਮੁੱਕਦੇ ਨੇ, ਉਹਦੇ ਅੰਦਰ ਅੰਬਾਰ ਲੱਗੇ ਪਏ ਨੇ, ਨਾਮ ਦੇ ਖਜ਼ਾਨੇ ਦੇ ਭੰਡਾਰ ਬਣੇ ਪਏ ਨੇ। ਤੇ ਗੁਰੂ ਨਾਮ ਦਾ ਦਾਤਾ ਹੈ, ਕਿਵੇਂ ਮਿਲਾਉਂਦਾ ਹੈ? ਨਾਮ ਦੇ ਰਾਹੀਂ ਜੋੜ ਪਾਉਂਦਾ ਉਸ ਮਨੁੱਖ ਦਾ ਵਾਹਿਗੁਰੂ ਦੇ ਚਰਨਾਂ ਦੇ ਨਾਲ। ਇਹ ਤੇ ਸਾਧਨ ਨੇ ਉਹਦੇ ਚਰਨਾਂ ਦੇ ਨਾਲ ਜੁੜਨ ਦੇ ਵਾਸਤੇ। ਕਹਿੰਦੇ ਸਦਾ ਸਦਾ ਸਾਲਾਹੀ ਹੈ ਅੰਤ ਨ ਪਾਰਾ ਵਾਰ। ਉਸ ਗੁਰੂ ਨੂੰ ਜਿਹੜਾ ਰੱਬ ਦੇ ਸਰੂਪ ਹੈ, ਗੁਰੂ ਤੇ ਵੱਡੀ ਦਾਤ ਹੈ ਨਾ, ਉਹ ਇਕ ਪਾਸੇ ਰੱਬ ਹੈ ਤੇ ਇਕ ਪਾਸੇ ਸਾਡੇ ਨਾਲ ਗੱਲ ਕਰ ਸਕਦਾ, ਦੋਵੇਂ ਗੱਲਾਂ ਨੇ। ਇਸ ਕਰਕੇ ਗੁਰੂ ਵਿਚ ਦੋ ਅਹੁਦੇ ਨੇ, ਪਰਮਾਤਮਾ ਕੋਲ ਇਕ ਅਹੁਦਾ ਹੈ, ਗੁਰੂ ਗ੍ਰੰਥ ਸਾਹਿਬ ਕੋਲ ਦੋ ਅਹੁਦੇ ਨੇ। ਗੁਰੂ ਰੱਬ ਵੀ ਏ ਤੇ ਗੁਰੂ ਗੁਰੂ ਵੀ ਹੈ। ਤੇ ਗੁਰਸਿੱਖ ਕੋਲ ਤਿੰਨ ਅਹੁਦੇ ਨੇ, ਉਹ ਸਿੱਖ ਵੀ ਹੈ, ਪਰਮਾਤਮਾ ਵਰਗਾ ਵੀ ਹੈ ਤੇ ਗੁਰੂ ਵਰਗਾ ਵੀ ਹੈ। ਇਸ ਤਰ੍ਹਾਂ ਗੁਰੂ ਬੜਾ ਮਹਾਨ। ਕਹਿੰਦੇ ਪਰਵਦਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ। ਚਲਤ ਕਹਿੰਦੇ ਨੇ ਚਰਿੱਤਰਾਂ ਨੂੰ, ਚਲਤ ਕਹਿੰਦੇ ਨੇ ਮੌਜ ਵਿਚ ਆ ਕੇ ਕੀਤੇ ਹੋਏ ਜਿਹੜੇ ਕਰਮ ਨੇ, ਉਹ ਕਹਿੰਦੇ ਚਲਤ ਬੜੇ ਅਨੇਕ ਨੇ। ਅਕਾਲ ਪੁਰਖ ਵਾਹਿਗੁਰੂ ਦੇ ਚਲਤ ਬੰਦੇ ਨੂੰ ਪਤਾ ਨਹੀਂ ਲੱਗਦਾ, ਕਿਵੇਂ ਉਹਨੂੰ ਆਪਣੇ ਵੱਲ ਖਿੱਚਦਾ, ਕਿਵੇਂ ਰਾਹ ਬਣਾਉਂਦਾ, ਕਿਵੇਂ ਸਾਧਨ ਬਣਾ ਦਿੰਦਾ। ਬਾਅਦ ਵਿਚ ਪਤਾ ਲੱਗਦਾ ਵੀ ਇਹ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਇਹ ਸਾਰਾ ਕੁਝ ਮੇਰੇ ਵਾਸਤੇ ਕਿਵੇਂ ਬਣਤ ਬਣਾਈ ਸੀ, ਤਰੀਕੇ ਬਣਾਏ, ਪਰਵਤਗਾਰ ਪਾਲਣ ਵਾਲਾ ਉਹਦੀ ਸਲੋਤਾ ਕਰਨੀ ਚਾਹੀਦੀ। ਸਾਹਿਬ ਕਹਿੰਦੇ ਸਦਾ ਸਦਾ ਆਰਾਧੀਐ ਇਹਾ ਮਤ ਵਿਸ਼ੇਖ। ਜਿਹੜੀ ਮਤ ਮੈਲ ਤੋਂ ਰਹਿਤ ਹੋ ਜਾਏ ਉਹਦੇ ਵਿਚ ਸ੍ਰੇਸ਼ਟਤਾ ਉੱਤਮਤਾ ਆ ਜਾਂਦੀ, ਉਹ ਸਦਾ ਹੀ ਸਦਾ ਉਹਦੇ ਵਿੱਚ ਇੱਕ ਲਗਨ ਲੱਗ ਜਾਂਦੀ, ਪ੍ਰੀਤ ਦਿਨ ਰਾਤ ਵੀ ਅਰਾਧੀ ਜਾਂ ਅਰਾਧੀ ਜਾਂ ਜਪੀ ਜਾਂ। ਸੰਸਾਰ ਨੂੰ ਨਹੀਂ ਇਸ ਚੀਜ਼ ਦੀ ਸਮਝ ਆਉਂਦੀ, ਤਾਂ ਇਹ ਤੇ ਸੰਸਾਰ ਦੇ ਲੋਕਾਂ ਨੇ ਕਿਹਾ ਉਹ ਬੌਰੇ ਹੋ ਗਏ, ਕਮਲੇ ਹੋ ਗਏ, ਇਹਦੇ ਚੋਂ ਨਿਕਲਦਾ ਕੀ ਇਹ ਸਮਝ ਨਹੀਂ ਆਉਂਦਾ, ਕਿਹਨੂੰ ਗਾਈ ਜਾ ਰਹੇ ਨੇ, ਕਿਹਨੂੰ ਜਪੀ ਜਾ ਰਹੇ, ਨਾ ਦਿਸਦਾ ਨਾ ਸੁਣਦਾ। ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਉਨ੍ਹਾਂ ਦੀ ਮਤ ਸ੍ਰੇਸ਼ਟ ਹੋ ਗਈ ਹੈ। ਨਿਰਮਲ ਮਤ ਫਿਰ ਸਦਾ ਲੋਚਦੀ ਉਹਨੂੰ ਜਪਣ ਵਾਸਤੇ। ਕਹਿੰਦੇ ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਜਿਹਦੇ ਮੱਥੇ ਤੇ ਵਾਹਿਗੁਰੂ ਆਪ ਲੇਖ ਖੁਸ਼ ਹੋ ਕੇ ਗੁਰੂ ਲਿਖ ਦਿੰਦਾ ਨਾ, ਉਹਨੂੰ ਮਨ ਤੇ ਤਨ ਕਰਕੇ ਵਾਹਿਗੁਰੂ ਬਹੁਤ ਮਿੱਠਾ ਲੱਗਦਾ, ਖਿੱਚ ਪੈਂਦੀ, ਉਹ ਫਿਰ ਛੱਡ ਨਹੀਂ ਸਕਦਾ, ਉਹ ਫਿਰ ਤਿਆਗ ਨਹੀਂ ਸਕਦਾ, ਉਹਦੀ ਜ਼ਿੰਦਗੀ ਬਣ ਜਾਂਦੀ ਨਾਮ ਜਪਣਾ। ਇਸ ਕਰਕੇ ਆਮ ਮਨੁੱਖ ਨੂੰ ਇਹਦੀ ਸਮਝ ਨਹੀਂ ਆਉਂਦੀ, ਉਹਨੂੰ ਨਾਮ ਮਿੱਠਾ ਨਹੀਂ ਲੱਗਦਾ, ਪਰ ਸਹਿਜੇ ਸਹਿਜੇ ਜਪਣ ਦੇ ਨਾਲ ਇਹ ਮਿਠਾਸ ਬਣ ਜਾਂਦੀ। ਹਜ਼ੂਰ ਕਹਿੰਦੇ ਸ੍ਰੀ ਰਾਗ ਮਹੱਲਾ ਪੰਜਵਾਂ, ਸੰਤ ਜਨ ਹੋ ਮਿਲ ਭਾਈ ਹੋ, ਸੱਚਾ ਨਾਮ ਸੰਭਾਲ। ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿਸੇ ਸਿੱਖ ਨੇ, ਮਹਾਰਾਜ ਇਹ ਦਾਤਾਂ ਜਿਹੜੀਆਂ ਤੁਸੀਂ ਉੱਤੇ ਕਹੀਆਂ ਨੇ ਕਿਵੇਂ ਮਿਲਣ, ਕਿਵੇਂ ਪ੍ਰਾਪਤ ਹੋਣ? ਕਹਿੰਦੇ ਹੇ ਗੁਰਸਿੱਖੋ, ਹੇ ਸੰਤ ਜਨੋ, ਆਪਸ ਵਿੱਚ ਮਿਲ ਕੇ, ਭਾਈ ਇਕੱਠੇ ਹੋ ਕੇ, ਆਪਸ ਵਿੱਚ ਪਿਆਰ ਕਰਕੇ ਸੱਚੇ ਨਾਮ ਨੂੰ ਸੰਭਾਲੋ। ਸੰਭਾਲੋ ਦਾ ਅਰਥ ਹੈ ਯਾਦ ਕਰੋ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਓ। ਤੋ ਸਾਬੰਦੋ ਹੋ ਜੀ ਕਾ ਐਥੈ ਉਥੈ ਨਾਲ। ਤੋਸਾ ਕਹਿੰਦੇ ਨੇ ਖਜ਼ਾਨੇ ਦਾ, ਕਹਿੰਦੇ ਹੇ ਭਾਈ ਇੱਕ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਇਕੱਠਾ ਕਰ ਲੋ, ਜਿਉਂ ਜਿਉਂ ਜਪੋਗੇ ਅੰਦਰ ਖਜ਼ਾਨਾ ਭਰਦਾ ਜਾਏਗਾ, ਅੰਦਰ ਨਾਮ ਟਿਕਦਾ ਜਾਏਗਾ, ਉਹ ਫਿਰ ਇੱਥੇ ਵੀ ਕੰਮ ਆਏਗਾ ਤੇ ਉਥੇ ਪਰਲੋਕ ਵਿਚ ਵੀ ਕੰਮ ਆਏਗਾ। ਗੁਰਪੂਰੇ ਤੇ ਪਾਈ ਐ, ਪਰ ਇਹ ਦਾਤ ਆਪਣੀ ਕੱਲੀ ਕਮਾਈ ਨਾਲ ਨਹੀਂ ਮਿਲਦੀ, ਨਾਮ ਦੀ ਦਾਤ ਤੇ ਗੁਰੂ ਪਾਸ ਕਰਦਾ ਨਾ ਆਪਣੇ ਵਿਚੋਂ ਸਿੱਖ ਤੱਕ। ਜਿਵੇਂ ਨਾਮ ਦੀ ਦਾਤ, ਹੁਣ ਬਾਣੀ ਵਿਚ ਨਾਮ ਹੈ, ਸਾਹਿਬ ਕਹਿੰਦੇ ਇਸ ਬਾਣੀ ਤੇ ਹਰ ਨਾਮ ਪਾਏ ਦਾ, ਇਹ ਸਪਸ਼ਟ ਕਰ ਦਿੱਤਾ ਗੁਰੂ ਸਾਹਿਬ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਦੇ ਸਕਦੇ ਨੇ। ਕਈ ਵਾਰੀ ਕਈਆਂ ਨੂੰ ਭੁਲੇਖਾ ਲੱਗ ਜਾਂਦਾ ਵੀ ਨਾਮ ਦੇਣ ਲਈ ਤੇ ਜ਼ਰੂਰੀ ਕੋਈ ਬੰਦਾ ਹੋਣਾ ਚਾਹੀਦਾ, ਸਰੀਰ ਵੀ। ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਭਾਸ਼ਾ ਹੈ, ਇੱਕ ਵਿਦਿਆ ਲਿਖੇ ਹੋਏ ਨੇ, ਪਰ ਗੁਰੂ ਸਾਹਿਬ ਨੇ ਉਦੋਂ ਹੀ ਸਪਸ਼ਟ ਕਰ ਦਿੱਤਾ ਸੀ। ਉਹ ਕਹਿੰਦੇ ਨੇ ਇਸ ਬਾਣੀ ਤੇ ਹਰ ਨਾਮ ਪਾਏ ਦਾ, ਇਸ ਬਾਣੀ ਦੇ ਵਿਚ ਸਮਰੱਥਾ ਹੈ ਆਪਣੇ ਸਿੱਖ ਨੂੰ ਨਾਮ ਦੇਣ ਦੀ। ਫਿਰ ਜੀ ਇੱਕ ਸਰੀਰ ਧਾਰੀ ਨੂੰ ਤੇ ਇੱਕ ਗੁਰੂ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜ ਤੱਤਾਂ ਦੇ ਨਹੀਂ ਨਾ ਬਣੇ, ਤੇ ਜਿਹੜਾ ਨਾਮ ਲੈਣ ਵਾਲਾ ਉਹ ਪੰਜ ਤੱਤਾਂ ਦਾ ਜੋੜ ਕਿਵੇਂ ਬਵੇ? ਇਹ ਸਵਾਲ ਤੇ ਹੈ ਖਰ, ਕੋਈ ਸ਼ੱਕ ਨਹੀਂ। ਜਿਹੜਾ ਅੱਗੋਂ ਦਾਤ ਮੰਗ ਰਿਹਾ ਉਹ ਤੇ ਪੰਜ ਤੱਤੀ ਸਰੀਰ ਵਾਲਾ, ਤੇ ਦੇਣ ਵਾਲਾ ਵੀ ਫਿਰ ਉਸ ਤਰ੍ਹਾਂ ਦਾ ਸਰੀਰ ਚਾਹੀਦਾ ਨਾ। ਫਿਰ ਕੀ ਕੀਤਾ, ਸਤਿਗੁਰੂ ਨੇ ਇੱਕ ਤਰੀਕਾ ਬਣਾ ਦਿੱਤਾ, ਉਨ੍ਹਾਂ ਨੇ ਪੰਜ ਸਰੀਰ ਵਿਚ ਖੜੇ ਕਰ ਦਿੱਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋਣ। ਉਹ ਅਰਦਾਸ ਕਰਦੇ ਨੇ ਵੀ ਸੱਚੇ ਪਾਤਸ਼ਾਹ ਅਸੀਂ ਹਾਜ਼ਰ ਹਾਂ, ਕੰਮ ਤੁਹਾਡਾ, ਅਸੀਂ ਤੇ ਵਿਚ ਖੜੇ ਹਾਂ। ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਕਲਾ ਵਰਤਾ ਕੇ ਉਨ੍ਹਾਂ ਪੰਜ ਪਿਆਰਿਆਂ ਦੇ ਰਾਹੀਂ ਆਪਣੇ ਨਾਮ ਦੀ ਦਾਤ ਸਿੱਖ ਦੇ ਹਿਰਦੇ ਵਿਚ ਟਿਕਾ ਦਿੰਦੇ। ਫਿਰ ਜੇ ਉਹ ਕਮਾਈ ਕਰਦਾ ਹੈ ਤੇ ਸਹਿਜੇ ਸਹਿਜੇ ਬਾਣੀ ਦੀ ਕਮਾਈ ਕਰਦਿਆਂ ਕਰਦਿਆਂ ਉਹਨੂੰ ਨਾਮ ਦੀ ਸੋਝੀ ਹੋ, ਨਾਮ ਕੀ ਹੈ। ਇਸ ਤਰ੍ਹਾਂ ਗੁਰੂ ਪੂਰੇ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਆਪਣੀ ਨਜ਼ਰ ਨਿਹਾਲ ਜਦੋਂ ਪੂਰਾ ਗੁਰੂ ਇੱਕ ਬਖਸ਼ਿਸ਼ ਦੀ ਨਜ਼ਰ ਭਰ ਕੇ ਸਿੱਖ ਵੱਲ ਵਹਿੰਦਾ ਹੈ ਤੇ ਉਦੋਂ ਉਹਨੂੰ ਨਿਹਾਲ ਕਰ ਦਿੰਦਾ ਨਾਮ ਦੁਆਰਾ। ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਇਆਲ। ਇਹ ਬਖਸ਼ਿਸ਼ ਤਾਂ ਭਾਈ ਉਨ੍ਹਾਂ ਨੂੰ ਮਿਲਦੀ, ਇਹ ਪ੍ਰਾਪਤ ਉਨ੍ਹਾਂ ਨੂੰ ਹੁੰਦਾ ਹੈ ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਬੜੇ ਹੀ ਦਇਆਵਾਨ, ਬੜੇ ਹੀ ਖੁਸ਼ ਹੋ ਜਾਣ। ਮੇਰੇ ਮਨ ਗੁਰ ਜੇ ਵਡੇ ਅਵਰ ਨ ਕੋਏ। ਇਸ ਕਰਕੇ ਹੇ ਮੇਰੇ ਮਨਾ, ਗੁਰੂ ਤੋਂ ਵੱਡਾ ਹੋਰ ਕੋਈ ਨਹੀਂ ਹੈ, ਬਾਣੀ ਤੋਂ ਮਹਾਨ ਹੋਰ ਕੋਈ ਵੀ ਨਹੀਂ ਹੈ। ਦੂਜਾ ਥਾਂ ਨਾ ਕੋ ਸੁਜੈ ਕਹਿੰਦੇ ਦੂਜਾ ਤੇ ਥਾਂ ਸੁੱਝਦਾ ਹੀ ਨਹੀਂ, ਹੈ ਹੀ ਕੋਈ ਨਹੀਂ ਤੇ ਜਾਣਾ ਕਿੱਥੇ, ਪਾਰ ਤਾਰਾ ਨਹੀਂ ਸ਼ਬਦ ਗੁਰੂ ਤੋਂ ਬਿਨਾਂ। ਠੀਕ ਹੈ, ਆਪੋ ਆਪਣੇ ਸਾਧਨ ਨਾਲ ਸਾਰੇ ਲੱਗੇ ਹੋਏ ਨੇ, ਬੜੇ ਸਾਧੂ ਮਤ ਨੇ, ਪਰ ਸਾਧ ਸੰਗਤ ਜੀ ਜਿੰਨਾ ਚਿਰ ਸ਼ਬਦ ਗੁਰੂ ਦੀ ਸ਼ਰਨ ਵਿਚ ਨਹੀਂ ਆਉਂਦਾ, ਇਹ ਆਦਿ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ। ਠੀਕ ਹੈ, ਆਪੋ ਆਪਣੇ ਸਾਧਨ ਵਿਚ ਹੋ ਸਕਦੇ ਨੇ, ਜਿਵੇਂ ਕਬੀਰ ਜੀ ਰਾਮਾਨੰਦ ਜੀ ਕੋਲ ਗਏ ਤੇ ਉਨ੍ਹਾਂ ਨੇ ਕਿਹਾ ਕਹੋ ਰਾਮ ਸਿੱਖ ਸਮਝਾਈ। ਆਪਣੇ ਆਪਣੇ ਸਮੇਂ ਤੇ ਭਗਤ ਭਾਵੇਂ ਕਿੰਨੇ ਗੁਰੂਆਂ ਕੋਲ ਗਏ ਨੇ, ਪਰ ਜਿਹੜਾ ਉਨ੍ਹਾਂ ਨੇ ਉਪਦੇਸ਼ ਦਿੱਤਾ ਉਹ ਸ਼ਬਦ ਗੁਰੂ ਨਾਲ ਜੋੜਨ ਵਾਲਾ ਸੀ ਉਦੋਂ ਵੀ। ਇਸ ਲਈ ਸਾਰੇ ਭਗਤਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਨ੍ਹਾਂ ਨੇ ਪਾਰ ਉਤਾਰਾ ਲਏ, ਸ਼ਬਦ ਗੁਰੂ ਤੋਂ ਬਿਨਾਂ ਕੋਈ ਨਹੀਂ ਪਾਰ ਹੋਇਆ, ਭਾਵੇਂ ਜਦੋਂ ਦੀ ਦੁਨੀਆਂ ਬਣੀ ਹੈ। ਜਿਨ੍ਹਾਂ ਨੂੰ ਗੁਰ ਸ਼ਬਦ ਦੀ ਪ੍ਰਾਪਤੀ ਹੋਈ ਤੇ ਉਹ ਸ਼ਬਦ ਵਿਚ ਸਮਾ ਗਏ ਤੇ ਸ਼ਬਦ ਗੁਰੂ ਨੇ ਉਨ੍ਹਾਂ ਵਿਚ ਪ੍ਰਕਾਸ਼ ਕੀਤਾ, ਉਹ ਹੀ ਤਰੇ ਨੇ, ਬਾਕੀ ਤੇ ਅਵਤਾਰਵਾਦ ਵਿਚ ਫਸੇ। ਕੋਈ ਅਵਤਾਰਾਂ ਦੀ ਪੂਜਾ ਕਰਦਾ ਰਿਹਾ, ਕੋਈ ਦੇਵਤਿਆਂ ਦੀ ਪੂਜਾ ਕਰਦਾ ਰਿਹਾ, ਕੋਈ ਕਿਸੇ ਦੀ ਪੂਜਾ, ਰਿਧੀਆਂ ਸਿੱਧੀਆਂ ਆ ਗਈਆਂ, ਵਰ ਸਰਾਪ ਦਿੰਦੇ ਰਹੇ, ਢੋਲ ਢਮੱਕਾ ਚੱਲਦਾ ਰਿਹਾ, ਪਰ ਅੰਦਰ ਨੂੰ ਠੰਡ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਸਰੂਪ ਤੋਂ ਬਿਨਾਂ ਨਹੀਂ ਪਈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਇਨਡਾਇਰੈਕਟਲੀ ਇਹ ਕਰ ਦਿੱਤਾ ਵੀ ਭਾਈ ਸਿੱਧਾ ਤੁਸੀਂ ਪ੍ਰਕਾਸ਼ ਕਰੋ, ਇਹਦੇ ਜਗਤ ਗੁਰੂ ਨੇ, ਜਗਤ ਗੁਰੂ ਤਾਂ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਕਿਉਂਕਿ ਇਹ ਕਿਸੇ ਦਾ ਵੀ ਪਾਰ ਉਤਾਰਾ, ਭਾਵੇਂ ਕੋਈ ਕਿਹੜੇ ਮਜ਼ਹਬ ਵਿਚ, ਸ਼ਬਦ ਨਾਲ ਜੁੜਨ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਹਾਂ ਉਹਦਾ ਸਿਸਟਮ ਆਪਣਾ ਹੋ ਸਕਦਾ ਵੱਖਰਾ, ਕਿਹੜੇ ਸਿਸਟਮ ਨਾਲ ਉਹ ਸ਼ਬਦ ਦੀ ਕਮਾਈ ਕਰ ਰਿਹਾ, ਉਹ ਆਪਣਾ ਕੋਈ ਈਸਾਈ ਏ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਏ, ਪਰ ਉਹਦੇ ਐਂਡ ਤੇ ਜਾ ਕੇ ਜਦੋਂ ਪਾਰ ਉਤਾਰਾ ਹੋਵੇਗਾ ਉਦੋਂ ਸ਼ਬਦ ਨੇ ਕਰਨਾ, ਨਾਮ ਨੇ, ਉਦੋਂ ਹੀ ਪਾਰ ਉਤਾਰਾ ਹੋਣਾ। ਇਸ ਕਰਕੇ ਈਸਾਈ ਵੀ ਕਹਿੰਦੇ ਨੇ ਵਰਡ ਵਰਡ ਗੁਰੂ, ਸ਼ਬਦ ਉਹ ਸ਼ਕਤੀ ਸਭ ਤੋਂ ਵੱਡੀ। ਇਸ ਕਰਕੇ ਸਾਨੂੰ ਸਿੱਧੀ ਬਖਸ਼ਿਸ਼ ਕਰ ਦਿੱਤੀ, ਪਰ ਆਪਾਂ ਬਸ ਸਾਡਾ ਦਿਮਾਗ ਹੀ ਇਸ ਤਰ੍ਹਾਂ ਦਾ, ਅਸੀਂ ਇੰਨਾ ਸਮਝਿਆ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ। ਸਾਨੂੰ ਅਜੇ ਤੱਕ ਨਾ ਸਾਡੇ ਸੁਣਾਉਣ ਵਾਲਿਆਂ ਨੇ ਕੋਈ ਬਹੁਤੀ ਕੋਸ਼ਿਸ਼ ਕੀਤੀ ਵੀ ਉਸ ਸਿਧਾਂਤ ਨੂੰ ਤੇ ਸਰੂਪ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ। ਗੁਰੂ ਗ੍ਰੰਥ ਸਾਹਿਬ ਆਦਿ ਗੁਰੂ ਤੇ ਜੁਗੋ ਜੁਗ ਅਟਲ ਉਹ ਸਰੂਪ ਏ ਜਿਹੜਾ ਬਿਨਾਂ ਕਿਸੇ ਸਾਧਨ ਤੋਂ ਬ੍ਰਹਿਮੰਡ ਵਿਚ ਵੀ ਰਹਿੰਦਾ। ਇਹ ਤਾਂ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਇਕ ਬੀੜ ਬਣਾ ਦਿੱਤੀ ਨਾ, ਸਾਹਮਣੇ ਸਾਡੇ ਲੈ ਆਂਦਾ ਉਸ ਸੱਚ ਨੂੰ ਵੀ ਭਾਈ ਆਹ ਵੇਖੋ, ਪੜ੍ਹੋ ਉਸ ਗੁਰੂ ਨੂੰ, ਪੜ੍ਹੋ ਨਾਮ ਨੂੰ, ਬਾਣੀ ਨੂੰ, ਇਹ ਤੁਹਾਡੇ ਗੁਰੂ ਨੇ। ਪਰ ਅਸੀਂ ਬਹੁਤਾ ਕੋਈ ਲਾਭ ਨਹੀਂ ਲਿਆ। ਗੁਰੂ ਕਿਰਪਾ ਕਰੇ ਸਾਨੂੰ ਹੋਸ਼ ਆ ਜਾਵੇ, ਸਾਨੂੰ ਸਭ ਤੋਂ ਆਧੁਨਿਕ ਧਰਮ, ਸਭ ਤੋਂ ਪਾਵਰਫੁਲ ਧਰਮ ਜਿਹੜਾ ਗੁਰੂ ਚਰਨਾਂ ਨਾਲ ਗੁਰੂ ਸਾਹਿਬ ਨੇ ਜੋੜਿਆ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਦੂਜਾ ਥਾਂ ਕੋ ਨਾ ਕੋ ਸੁਝੈ, ਹੋਰ ਤੇ ਥਾਂ ਹੀ ਕੋਈ ਨੀ ਪਾਰ ਉਤਾਰੇ ਵਾਸਤੇ। ਸਾਹਿਬ ਕਹਿੰਦੇ ਗੁਰ ਮੇਲੇ ਸੱਚ ਸੋਏ, ਪੂਰਾ ਗੁਰੂ ਸੱਚ ਦੇ ਵਿਚ ਮਿਲਾ ਦਿੰਦਾ, ਉਹਦੇ ਵਿਚ ਲੀਨ ਕਰ ਦਿੰਦਾ। ਰਹਾਓ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ, ਸਾਰੇ ਦੇ ਸਾਰੇ ਪਦਾਰਥ, ਲੋਕ ਪਰਲੋਕ ਦੇ ਪਦਾਰਥ ਉਨ੍ਹਾਂ ਨੂੰ ਮਿਲੇ ਨੇ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਜਾ ਕੇ ਵੇਖ ਲਿਆ, ਦਰਸ਼ਨ ਕਰ ਲਏ ਹਨ। ਦਰਸ਼ਨ ਡਿੱਠਾ ਦਾ ਮਤਲਬ ਗੁਰੂ ਨੂੰ ਚੰਗੀ ਤਰ੍ਹਾਂ ਜਾਣ ਪਹਿਚਾਣ ਕਰ ਲਈ, ਗੁਰੂ ਨਾਲ ਨਿੱਜੀ ਸਬੰਧ ਜੋੜ ਲਿਆ। ਸਾਹਿਬ ਕਹਿੰਦੇ ਗੁਰ ਚਰਨੀ ਜਿਨ ਮਨ ਲੱਗਾ ਸੇਵਡ ਭਾਗੀ ਮਾਏ, ਉਹ ਬੜੇ ਵੱਡੇ ਭਾਗਾਂ ਵਾਲੇ ਨੇ ਹੇ ਮਾਂ, ਜਿਨ੍ਹਾਂ ਦਾ ਚਿੱਤ ਮਨ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿਚ ਜੁੜ ਚੁੱਕਾ ਹੈ। ਗੁਰਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਿਆ ਸਮਾਏ, ਸਪਸ਼ਟ ਕਰ ਦਿੱਤਾ ਵੀ ਗੁਰੂ ਕੌਣ ਹੈ। ਕਹਿੰਦੇ ਸਾਰਿਆਂ ਵਿਚ ਸਮਾਇਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ, ਸਾਰੇ ਸਰੀਰਾਂ ਦੇ ਵਿਚ ਨੇ। ਇਹ ਤੇ ਉਨ੍ਹਾਂ ਦਾ ਇਕ ਸਰੂਪ ਬਾਹਰ ਪ੍ਰਗਟ ਕੀਤਾ ਵੀ ਇਸ ਸਰੂਪ ਨੂੰ ਮੰਨ ਕੇ ਆਪਾਂ ਉਸ ਅੰਦਰਲੇ ਸਰੂਪ ਨੂੰ ਪ੍ਰਗਟ ਕਰ ਲਈਏ, ਆਪਣੇ ਵਿਚੋਂ ਪ੍ਰਕਾਸ਼ ਕਰ ਲਈਏ ਬਾਣੀ ਦਾ ਆਪਣੇ ਵਿਚ। ਇਸ ਕਰਕੇ ਕਹਿੰਦੇ ਉਹ ਦਾਤਾ ਹੈ ਗੁਰੂ, ਸਮਰੱਥ ਨੇ ਸਤਿਗੁਰੂ ਜੀ, ਤੇ ਸਾਰਿਆਂ ਵਿਚ ਸਮਾਏ ਹੋਏ ਨੇ। ਗੁਰ ਪਰਮੇਸ਼ਰ ਪਾਰ ਬ੍ਰਹਮ, ਅੱਗੇ ਜਾ ਕੇ ਗੁਰੂ ਪਰਮੇਸ਼ਰ ਹੋ ਜਾਂਦਾ। ਇਹ ਐਸੀ ਸ਼ਕਤੀ ਏ ਜਿਵੇਂ ਜਿਵੇਂ ਦੀ ਬੰਦੇ ਦੀ ਅੱਖ ਬਦਲਦੀ ਏ ਗੁਰੂ ਸਰੂਪ ਬਦਲਦਾ ਜਾਂਦਾ। ਪਹਿਲਾਂ ਗੁਰੂ ਸਾਧ ਸੰਗਤ ਵਿਚ ਗੁਰੂ ਦੱਸਿਆ, ਗੁਰਸਿੱਖ ਸਾਰੇ ਬੈਠੇ ਕਹਿੰਦੇ ਗੁਰੂ ਦਾ ਰੂਪ ਆਪਾਂ ਕਹਿੰਦੇ ਹਾਂ ਗੁਰੂ ਰੂਪ ਖਾਲਸਾ ਜੀ। ਇਹ ਸਤਿਗੁਰੂ ਜੀ ਦਾ ਪਹਿਲਾ ਰੂਪ ਹੈ। ਉਹਦੇ ਤੋਂ ਬਾਅਦ ਜਿਹੜੇ ਗੁਰਮੁਖ ਪੁੱਗ ਗਏ ਨੇ ਬਾਣੀ ਪੜ੍ਹ ਕੇ ਸਿਰੇ ਤੇ ਲੱਗ ਗਏ ਨੇ ਉਹਦਾ ਰੂਪ ਨੇ। ਉਦੋਂ ਅੱਗੇ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਜਿਹੜੇ ਨੇ ਉਹ ਗੁਰੂ ਦਾ ਰੂਪ, ਇਹ ਅਗਲਾ ਰੂਪ ਹੋ ਗਿਆ, ਤਿੰਨ ਰੂਪ ਹੋ ਗਏ। ਫਿਰ ਚੌਥਾ ਰੂਪ ਧੰਨ ਗੁਰੂ ਗ੍ਰੰਥ ਸਾਹਿਬ 1430 ਅੰਗ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੇ ਰਹੇ ਨੇ, ਇਸ ਰੂਪ ਹੋ ਗਿਆ। ਉਹਦੇ ਤੋਂ ਬਾਅਦ ਜਦੋਂ ਸਿੱਖ ਇਸ ਬਾਣੀ ਨੂੰ ਆਪਣੇ ਜੀਵਨ ਵਿਚ ਧਾਰਨ ਕਰ ਲੈਂਦਾ ਤੇ ਉਹਦੇ ਅੰਦਰ ਬਾਣੀ ਦਾ ਪ੍ਰਕਾਸ਼ ਹੋ ਜਾਂਦਾ, ਇਹ ਗੁਰੂ ਦਾ ਅਗਲਾ ਸਰੂਪ ਹੈ, ਇਹ ਅੱਗੇ ਚਲਾ ਗਿਆ। ਤੇ ਜਦੋਂ ਉਸ ਸਰੂਪ ਤੋਂ ਅੱਖ ਲੈ ਕੇ ਤੇ ਬਾਹਰ ਵੇਖਿਆ ਤੇ ਸਾਰੇ ਥਾਵਾਂ ਤੇ ਵੇਖਿਆ ਵੀ ਗੁਰੂ ਗ੍ਰੰਥ ਸਾਹਿਬ ਤੇ ਸਭ ਥਾਵਾਂ ਤੇ ਮੌਜੂਦ, ਕੋਈ ਥਾਂ ਖਾਲੀ ਨਹੀਂ, ਉਦੋਂ ਗੁਰੂ ਪਾਰ ਬ੍ਰਹਮ ਹੋ ਗਿਆ। ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਖਿਨ ਮੈਂ ਅਵਰਾ ਅਚਰਜ ਚਲਤ ਤੁਮਹਾਰੇ। ਕਹਿੰਦੇ ਤੇਰੇ ਚੋਜ ਬੜੇ ਨੇ, ਕਦੀ ਤੇ ਤੂੰ ਕਿਹੜਾ ਰੂਪ ਧਾਰ ਕੇ ਬੈਠਾ, ਕਦੀ ਹੁਣੇ ਵੇਖਿਆ ਸੀ ਤੂੰ ਆਹ ਸੈਂ, ਹੁਣੇ ਵੇਖਿਆ ਤੂੰ ਆਹ, ਹੁਣੇ ਤੂੰ ਆਹ, ਫਿਰ ਅਖੀਰ ਨੂੰ ਤੂੰ ਰੱਬ ਬਣ ਗਿਆ। ਇਸ ਕਰਕੇ ਕਹਿੰਦੇ ਗੁਰੂ ਪਰਮਾਤਮਾ ਹੈ, ਉਹਦਾ ਸਰੂਪ ਏ, ਪਰ ਇਹ ਪ੍ਰੋਸੀਜਰ ਬਣਾਇਆ ਉਸ ਵਾਹਿਗੁਰੂ ਤੱਕ ਜਾਣ ਦਾ। ਕਹਿੰਦੇ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਹਿ ਤਰਾਏ। ਇਸ ਸੰਸਾਰ ਦੇ ਚੱਕਰ ਵਿਚ ਫਸਦੇ ਹੋਏ ਨੂੰ ਸੱਚੇ ਪਾਤਸ਼ਾਹ ਜੀ ਨੇ ਬਾਂਹ ਫੜ ਕੇ ਡੁੱਬਦੇ ਨੂੰ ਤਾਰ ਲਿਆ, ਉੱਚਾ ਚੁੱਕ ਲਿਆ ਹੈ। ਕਿਤ ਮੁਖ ਗੁਰਸਾ ਲਾਹੀ ਹੈ, ਕਹਿੰਦੇ ਉਹ ਮੈਂ ਰਸਨਾ, ਉਹ ਸ਼ਬਦ, ਉਹ ਭਾਸ਼ਾ, ਉਹ ਮੂੰਹ ਕਿੱਥੋਂ ਲਿਆਵਾਂ ਜਿਹਦੇ ਨਾਲ ਸੱਚੇ ਪਾਤਸ਼ਾਹ ਜੀ ਤੁਹਾਡੀ ਉਸਤਤ ਕਰ ਸਕੀਏ, ਭਾਵ ਤੁਹਾਡੀ ਉਸਤਤ ਹੋ ਨਹੀਂ ਸਕਦੀ, ਤੁਸੀਂ ਬਹੁਤ ਵੱਡੇ ਹੋ, ਕਿਉਂਕਿ ਕਰਨ ਕਾਰਨ ਸਮਰੱਥ, ਤੁਸੀਂ ਕਾਰਨ ਬਣਾ ਦਿੰਦੇ ਹੋ ਜਦੋਂ ਤੁਸੀਂ ਕਿਸੇ ਨੂੰ ਆਪਣੇ ਨਾਲ ਜੋੜਨਾ ਹੁੰਦਾ, ਪ੍ਰੋਸੀਜਰ ਬਣਾ ਦਿੰਦੇ ਹੋ, ਰਾਹ ਵਿਚ ਬਣਤ ਬਣਾ ਦਿੰਦੇ, ਉਹਨੂੰ ਪਤਾ ਨਹੀਂ ਲੱਗਦਾ, ਉਹ ਤੁਰਿਆ ਹੁੰਦਾ, ਤੁਰਿਆ ਜੁੜ ਜਾਂਦਾ ਤੁਹਾਡੇ ਚਰਨਾਂ ਦੇ ਨਾਲ। ਤੁਹਾਡੇ ਵਿਚ ਬੜੀ ਵੱਡੀ ਕਲਾ ਹੈ, ਬਖਸ਼ਾ ਕਰ ਦਿੰਦੇ ਹੋ। ਸੇ ਮੱਥੇ ਨਿਹ ਚਲ ਰਹੇ ਜਿਨ ਗੁਰ ਧਾਰਿਆ ਹੱਥ, ਉਹ ਮਸਤਕ ਨਿਹ ਚਲ ਹੋ ਗਏ। ਮਸਤਕ ਦਾ ਅਰਥ ਹੈ ਧਿਆਨ, ਉਹਨਾਂ ਦਾ ਧਿਆਨ ਨਿਹ ਚਲ ਹੋ ਗਿਆ, ਹੁਣ ਉਹਨਾਂ ਦੇ ਅੰਦਰ ਧਿਆਨ ਡੋਲਦਾ ਨਹੀਂ। ਜਿਵੇਂ ਦੀਵਾ ਉਥੇ ਰੱਖੋ ਜਿੱਥੇ ਹਵਾ ਵਗਦੀ ਏ, ਦੀਵਾ ਵੀ ਹਲਦਾ ਤੇ ਸਾਰੀਆਂ ਚੀਜ਼ਾਂ ਵੀ ਹਿਲਦੀਆਂ ਨੇ। ਫਿਰ ਦੀਵੇ ਨੂੰ ਰੱਖੋ ਕਿਸੇ ਓਟ ਵਿਚ, ਹਵਾ ਨਾ ਪਵੇ, ਦੀਵਾ ਖਲੋ ਗਿਆ ਤੇ ਸਾਰੀਆਂ ਚੀਜ਼ਾਂ ਵੀ ਖਲੋ ਗਈਆਂ। ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਹੱਥ ਧਰ ਦਿੱਤਾ ਹੈ, ਉਨ੍ਹਾਂ ਦੇ ਮੱਥੇ ਨਿਚਲ ਹੋ ਗਏ, ਉਨ੍ਹਾਂ ਦੀ ਜ਼ਿੰਦਗੀ ਦਾ ਦੀਵਾ ਇਕ ਥਾਂ ਤੇ ਖਲੋ ਗਿਆ, ਪ੍ਰਕਾਸ਼ ਹੋ ਗਿਆ ਤੇ ਸਾਰਾ ਕੁਝ ਟਿਕਿਆ ਹੋਇਆ, ਆਨੰਦ ਵਿਚ ਨੇ, ਮਸਤਕ ਤੇ ਹੱਥ ਰੱਖਿਆ ਸਤਿਗੁਰੂ ਜੀ ਨੇ। ਕਹਿੰਦੇ ਗੋਰੇ ਅੰਮ੍ਰਿਤ ਨਾਮ ਪਿਆਲਿਆ, ਪੂਰੇ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਪਿਆ ਦਿੱਤੀ, ਬਾਹਰੋਂ ਅੰਮ੍ਰਿਤ ਛਕਾਇਆ ਤੇ ਨਾਮ ਜਪਿਆ ਤੇ ਅੰਮ੍ਰਿਤ ਦੀਆਂ ਲਹਿਰਾਂ ਅੰਦਰੋਂ ਚੱਲ ਪਈਆਂ, ਝਰਨੇ ਚੱਲ ਪਏ। ਕਹਿੰਦੇ ਜਨਮ ਮਰਨ ਕਾ ਪਥ, ਜਿਹੜਾ ਜਨਮ ਮਰਨ ਕੱਟਣ ਵਾਲੀ ਦਵਾਈ ਹੈ ਇਹ ਜਿਹੜਾ ਅੰਮ੍ਰਿਤ ਨਾਮ ਹੈ, ਜਨਮ ਤੇ ਮਰਨ ਦੇ ਜਿੰਨੇ ਰੋਗ ਨੇ ਇਹਨਾਂ ਨੂੰ ਇਹ ਕੱਟ ਦਿੰਦਾ ਅੰਮ੍ਰਿਤ ਨਾਮ ਜਿਹੜਾ। ਕਹਿੰਦੇ ਗੁਰ ਪਰਮੇਸ਼ਰ ਸੇਵਿਆ ਭੈ ਪੰਜਨ ਦੁਖ ਲੱਥ। ਗੁਰੂ ਪਰਮੇਸ਼ਰ, ਹੁਣ ਵਾਰ ਵਾਰ ਇੱਥੇ ਸਤਿਗੁਰੂ ਜੀ ਗੁਰੂ ਨੂੰ ਪਰਮੇਸ਼ਰ ਕਹੀ ਜਾਣਗੇ, ਪਰਮੇਸ਼ਰ। ਇਸ ਕਰਕੇ ਬਾਣੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਸਮਝ ਆਉਂਦੀ, ਨਹੀਂ ਤੇ ਇੱਥੇ ਵੀ ਬੰਦਾ ਭਟਕ ਜਾਂਦਾ। ਕਹਿੰਦੇ ਗੁਰ ਪਰਮੇਸ਼ਰ ਹੈ ਜਿਨ੍ਹਾਂ ਨੇ ਸੇਵਿਆ, ਭੈ ਭੰਜਨ ਸਾਰੇ ਡਰ ਉਹਨੇ ਤੋੜ ਦਿੱਤੇ ਤੇ ਦੁੱਖ ਲੱਥ, ਸਾਰੇ ਦੁੱਖ ਲੱਥ ਗਏ ਹਨ। ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ। ਪੂਰੇ ਸਤਿਗੁਰੂ ਸ਼ਬਦ ਸਰੂਪ ਗਹਿਰ, ਬਹੁਤ ਹੀ ਡੂੰਘੇ ਨੇ ਤੇ ਗੰਭੀਰ, ਡੋਲਦੇ ਨਹੀਂ, ਹਿਲਦੇ ਨਹੀਂ, ਜਿਹਦੇ ਅੰਦਰ ਵਸ ਜਾਂਦੇ ਉਹਨੂੰ ਵੀ ਇਸੇ ਤਰ੍ਹਾਂ ਦਾ ਕਰ ਦਿੰਦੇ ਨੇ। ਸੁਖਾਂ ਦੇ ਸਾਗਰ ਨੇ ਤੇ ਅੱਗ ਦਾ ਅਰਥ ਹੈ ਵਿਘਨ, ਵਿਘਨਾਂ ਨੂੰ ਖੰਡ ਦਾ ਅਰਥ ਹੈ ਤੋੜਨ ਵਾਲੇ ਨੇ, ਖਤਮ ਕਰਨ ਵਾਲੇ ਨੇ। ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਸਮਝ ਕੇ ਸੇਵਾ ਕੀਤੀ ਹੈ, ਆਪਣਾ ਗੁਰੂ, ਆਪਣੇ ਦਾ ਮਤਲਬ ਹੁੰਦਾ ਹੈ ਤੁਸੀਂ ਵੇਖੋ ਬੱਚੇ ਸਾਰੇ ਹੋਣਗੇ ਪਰ ਜਿਹੜਾ ਆਪਣਾ ਬੱਚਾ ਉਹਦੇ ਵਿੱਚ, ਉਨ੍ਹਾਂ ਦੇ ਵਿੱਚ ਭਾਵੇਂ ਗੱਲਾਂ ਸਾਰਿਆਂ ਨਾਲ ਬੰਦਾ ਕਰੀ ਜਾਏ ਪਰ ਉਹਦੇ ਨਾਲ ਉਹਦਾ ਅੰਦਰੋਂ ਲਗਾਵ ਹੈ। ਇਸੇ ਤਰ੍ਹਾਂ ਗੁਰੂ ਬੜੇ ਨੇ ਪਰ ਆਪਣਾ ਗੁਰੂ ਕੌਣ, ਆਪਣਾ ਸਮਝ ਕੇ ਜਿਨ੍ਹਾਂ ਸੇਵਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਮੇਰੇ ਗੁਰੂ ਨੇ, ਉਨ੍ਹਾਂ ਨੂੰ ਜਮਦੂਤਾਂ ਦਾ ਡੰਡ ਨਹੀਂ ਲੱਗਦਾ, ਜਮਦੂਤ ਵੀ ਸਤਿਕਾਰ ਕਰਨ ਲੱਗ ਪੈਂਦੇ ਨੇ। ਉਨ੍ਹਾਂ ਨੂੰ ਕੋਈ ਡੰਡ ਨਹੀਂ ਲਾ ਸਕਦਾ, ਟੈਕਸ ਨਹੀਂ ਲੱਗਦਾ। ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਸਾਰੇ ਬ੍ਰਹਿਮੰਡ ਨੂੰ ਫੋਲ ਕੇ ਵੇਖ ਲਿਆ, ਪੂਰੇ ਸਤਿਗੁਰੂ ਗੁਰੂ ਰਾਮਦਾਸ ਜੀ ਵਰਗਾ ਕੋਈ ਹੋਰ ਹੈ ਹੀ ਨਹੀਂ, ਉਨ੍ਹਾਂ ਵਰਗਾ ਹੋਰ ਕੋਈ ਨਹੀਂ। ਕਹਿੰਦੇ ਨਾਮ ਨਿਧਾਨ ਸਤਿਗੁਰ ਦੀ ਆ, ਕਿਉਂਕਿ ਨਾਮ ਹੋਰ ਕਿਤੇ ਨਹੀਂ ਪ੍ਰਾਪਤ ਹੋ ਸਕਦਾ ਪੂਰੇ ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ। ਉਹ ਖਜ਼ਾਨਾ ਦਿੱਤਾ ਕਹਿੰਦੇ ਸੁਖ ਨਾਨਕ ਮਨ ਮਹਿ ਮੰਡ। ਕਹਿੰਦੇ ਹੁਣ ਇਸ ਸੁਖ ਨੂੰ ਭੋਗ, ਜੁੜ ਜਾ ਸੁਖ ਦੇ ਨਾਲ, ਇਹਦੇ ਵਿੱਚ ਲੀਨ ਹੋ ਜਾ। ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਹੁਣ ਜਦੋਂ ਇਹ ਵਿਆਖਿਆ ਕੀਤੀ ਨਾ ਗੁਰੂ ਦੀ, ਫਿਰ ਕਿਸੇ ਦੂਜੇ ਨੇ ਇਹ ਕਹਿ ਦਿੱਤਾ ਮਹਾਰਾਜ ਤੁਸੀਂ ਤੇ ਗੁਰੂ ਗੁਰੂ ਕਰੀ ਜਾਂਦੇ ਹੋ, ਤੁਸੀਂ ਤੇ ਗੁਰੂ ਵਾਰ ਵਾਰ ਹੋਰ ਤੁਹਾਨੂੰ ਆ ਵੇਖੋ ਇਧਰ ਕਿੰਨਾ ਸੰਸਾਰ ਮਿੱਠਾ ਹੈ, ਵੇਖੋ ਕਿੰਨਾ ਮਿੱਠਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਕਾਰੋਬਾਰ ਪਰਿਵਾਰ ਕਿੰਨਾ ਮਿੱਠਾ ਸਾਰਾ ਕੁਝ। ਸੱਚੇ ਪਾਤਸ਼ਾਹ ਕਹਿੰਦੇ ਮਿੱਠਾ ਹੈ ਕੋਈ ਸ਼ੱਕ ਨਹੀਂ ਪਰ ਇਹਦਾ ਪਹਿਲਾ ਸਿਰਾ ਮਿੱਠਾ ਹੈ ਤੇ ਜਿਉਂ ਜਿਉਂ ਖਾਂਦੇ ਜਾਓ ਫਿਰ ਕੌੜਾ ਹੋ ਜਾਂਦਾ। ਮਿੱਠਾ ਜਾਂ ਤੇ ਲਗਾਤਾਰ ਰਵੇ, ਮਿੱਠਾ ਲਗਾਤਾਰ ਰਹਿੰਦਾ ਨਹੀਂ ਘੱਟ ਜਾਂਦਾ। ਗੁਰੂ ਸਾਹਿਬ ਦਾ ਸਿਧਾਂਤ ਇਹ ਨੇ ਵੀ ਤੁਸੀਂ ਸੰਸਾਰ ਛੱਡਣਾ ਹੈ ਪਰ ਉਹਦੇ ਨਾਲ ਦਵਾਈ ਨਾਮ ਦੀ ਦਿੱਤੀ ਜਿਹੜੀ ਸੰਸਾਰ ਵਿੱਚ ਕੰਟਰੋਲ ਕਰਦੀ। ਜਿਵੇਂ ਸਾਡੇ ਸਾਹਮਣੇ ਲਾਈਟ ਦੀਆਂ ਤਾਰਾਂ ਨੇ ਨਾ ਤੇ ਜਿਹੜੀ ਤਾਰ ਥੋੜੀ ਜਿਹੀ ਨੰਗੀ ਹੋਵੇ ਤੇ ਆਪਾਂ ਝਟਪਟ ਉੱਤੇ ਟੇਪ ਬਲਦੇ ਹਾਂ ਵੀ ਇਹਨੂੰ ਠੀਕ ਕਰੋ, ਕਿਉਂ ਇਹ ਨੁਕਸਾਨ ਕਰ ਸਕਦੀ ਹੈ। ਇਸ ਤਰ੍ਹਾਂ ਮਾਇਆ ਜਿਹੜੀ ਕਰੰਟ ਵਰਗੀ ਜਿੱਥੋਂ ਜੇ ਬਿਨਾਂ ਕਬਰ ਤੋਂ ਹੋ ਗਈ ਬਿਨਾਂ ਨਾਮ ਤੋਂ ਮਾਇਆ ਆ ਗਈ ਤੇ ਉਹਨੇ ਮਾਰ ਕੇ ਰੱਖ ਦੇਣਾ, ਖਤਮ ਕਰ ਦੇਣਾ, ਆਤਮਕ ਜੀਵਨ ਤਬਾਹ ਕਰ ਦਿੰਦੀ ਮਾਇਆ। ਪਰ ਜੇ ਢੱਕੀ ਹੋਈ ਏ ਉੱਤੇ ਪਲਾਸਟਿਕ ਚੜਿਆ ਉੱਤੇ ਗੁਰਬਾਣੀ ਤੇ ਨਾਮ ਦਾ ਉਪਦੇਸ਼ ਹੈ ਫਿਰ ਉਹ ਕੁਝ ਨਹੀਂ ਕਹੇਗੀ, ਚਾਨਣ ਕਰੇਗੀ। ਇਸ ਕਰਕੇ ਕਹਿੰਦੇ ਨੇ ਜਿਨ੍ਹੇ ਕਿਹਾ ਸੀ ਸੰਸਾਰ ਬੜਾ ਮਿੱਠਾ ਹੈ, ਕਹਿੰਦੇ ਭਾਈ ਮਿੱਠਾ ਤੇ ਹੈ ਪਰ ਗੁਰੂ ਤੋਂ ਬਿਨਾਂ ਕੌੜਾ ਹੋ ਜਾਂਦਾ। ਅਖੀਰ ਮਿੱਠਾ ਕਰਕੇ ਖਾਇਆ, ਸਵਾਦ ਵਿੱਚ ਖਾ ਤੇ ਲਿਆ ਪਰ ਜਦੋਂ ਉਹਦਾ ਤੱਤ ਨਿਕਲਿਆ ਨਾ ਕੌੜਾ ਉਪਜਿਆ ਸਾਦ, ਸਵਾਦ ਕੌੜਾ ਨਿਕਲ ਆਇਆ ਉਹਦਾ ਐਂਡ, ਉਹਦਾ ਸਿੱਟਾ ਜਿਹੜਾ ਸੀ। ਭਾਈ ਮੀਤ ਸੋਰਿਦ ਕੀਏ ਬਿਖਿਆ ਰਚਿਆ ਬਾਦ। ਆਪਣੇ ਭਰਾ ਮਿੱਤਰ ਸੋ ਰਿੱਧ, ਰਿੱਧ ਦਾ ਅਰਥ ਹੁੰਦਾ ਹਿਰਦਾ, ਡੂੰਘੇ ਹਿਰਦੇ ਦੇ ਨਾਲ ਆਪਣੇ ਭਰਾਵਾਂ ਤੇ ਮਿੱਤਰਾਂ ਨੂੰ ਪਿਆਰ ਕੀਤਾ ਹੈ ਪਰ ਅਖੀਰ ਨੂੰ ਉਹ ਵੀ ਵਿਖਿਆ, ਝੂਠੇ ਤੇ ਲੜਾਈਆਂ ਝਗੜੇ ਤੇ ਲੈਣ ਦੇਣ ਤੇ ਖਿੱਚਾ ਤਾਣ ਵਧ ਗਈ। ਜਾਂਦੇ ਬਿਲਮ ਨਾ ਹੋ ਬਈ, ਦੇਰ ਨਹੀਂ ਲੱਗਦੀ ਉਨ੍ਹਾਂ ਦਾ ਮੋਹ ਜਾਂਦਿਆਂ ਨੂੰ। ਬਿਨ ਨਾ ਵਹਿ ਬਿਸਮਾਦ, ਕਹਿੰਦੇ ਵੇਖੋ ਇਹ ਹੈਰਾਨੀ ਦੀ ਗੱਲ, ਜੇ ਇਹ ਬੜਾ ਹੈਰਾਨ ਕਰ ਦੇਣ ਵਾਲੀ ਗੱਲ ਏ, ਨਾਮ ਤੋਂ ਬਿਨਾਂ ਇਨ੍ਹਾਂ ਸਾਰੇ ਸਹਾਰਿਆਂ ਦਾ ਜਾਂਦਿਆਂ ਦੇਰ ਨਹੀਂ ਲੱਗਦੀ। ਇਸ ਕਰਕੇ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਹੇ ਮੇਰੇ ਮਨਾ, ਬਸ ਇੱਕੋ ਕੰਮ ਕਰੇ, ਸੱਚ ਦੀ ਸੇਵਾ ਕਰ, ਸਤਿਗੁਰੂ ਜੀ ਦੀ ਸੇਵਾ ਕਰ, ਵਿਵੇਕ ਦੀ ਸੇਵਾ ਕਰ, ਸੱਚ ਨੂੰ ਜੀਵਨ ਵਿਚ ਧਾਰਨ ਕਰ। ਜੋ ਦੀ ਸਹਿ ਸੋ ਬਿਣਸਣਾ, ਜਿਹਦੇ ਮੂੰਹ ਵਿਚ ਤੂੰ ਪਿਆ ਹੋਇਆ, ਜਿਹਦੇ ਵਿਚ ਤੂੰ ਫਸਿਆ, ਉਹ ਬਿਣਸਣਹਾਰ ਜਾਣ ਵਾਲਾ, ਕਹਿੰਦੇ ਮਨ ਕੀ ਮਤ ਤਿਆਗ। ਇਸ ਕਰਕੇ ਇਹ ਭਾਈ ਆਪਣੇ ਮਨ ਦੀ ਮਤ ਨੂੰ ਤਿਆਗ ਕੇ ਦੂਰ ਕਰਦੇ ਰਹਾਓ। ਜਿਉਂ ਕੂਕਰ ਹਰ ਕਹਿਆ ਧਾਵੈ ਤਹ ਦਿਸ ਜਾਏ। ਸਾਹਿਬ ਕਹਿੰਦੇ ਜਿਵੇਂ ਇਕ ਕੁੱਤਾ ਹਰਕਾਇਆ ਦਾ ਅਰਥ ਇਹ ਹਲਕਿਆ ਗਿਆ ਹੈ, ਭੱਜਾ ਹੀ ਫਿਰਦਾ ਚੌਵਾਂ ਪਾਸੇ, ਭੱਜਾ ਫਿਰਦਾ ਮੂੰਹ ਅੱਡ ਕੇ ਦਹਿ ਦਿਸ, ਕਦੀ ਇਧਰ ਉਹ ਟਿਕ ਨਹੀਂ ਸਕਦਾ, ਉਹਨੂੰ ਟਿਕਾ ਨਹੀਂ ਆਉਂਦਾ। ਇਸੇ ਤਰ੍ਹਾਂ ਬਿਲਕੁਲ ਲੋਭੀ ਜੰਤ ਨਾ ਜਾਣੀ, ਜਿਹਦੇ ਅੰਦਰ ਲੋਭ ਬਹੁਤਾ ਵੱਜ ਹੈ ਉਹ ਵੀ ਉਸ ਕੁੱਤੇ ਹਲਕੇ ਵਰਗਾ ਹੋ ਗਿਆ, ਸਮਝੋ ਟਿਕ ਕੇ ਨਹੀਂ ਬਹਿਗਾ। ਕੀ ਕਰਦਾ ਭੱਖ ਤੇ ਅਭੱਖ ਸਭ ਖਾਏ। ਭੱਖ ਦਾ ਅਰਥ ਹੁੰਦਾ ਖਾਣ ਵਾਲੀ ਚੀਜ਼, ਅਭੱਖ ਦਾ ਅਰਥ ਹੁੰਦਾ ਜਿਹੜੀ ਖਾਣ ਵਾਲੀ ਨਾ ਹੋਵੇ। ਇਹਦਾ ਮਤਲਬ ਏ ਉਹ ਯੋਗ ਚੀਜ਼ਾਂ ਵੀ ਵਰਤ ਲੈਂਦਾ ਤੇ ਅਯੋਗ ਵੀ ਵਰਤਦਾ। ਲੋੜ ਵਾਲੀ ਮਾਇਆ ਉਹ ਤੇ ਲੈਂਦਾ ਹੀ, ਪਰ ਜੇ ਕਿਤੇ ਫਸ ਜਾਏ ਕੋਈ ਤੇ ਗਲਾ ਕੱਟਣ ਲੱਗਿਆ ਦੇਰ ਨਹੀਂ ਲਾਉਂਦਾ ਕਿਸੇ ਦੀ, ਕਿਸੇ ਦਾ ਹੱਕ ਖਾਂਦਿਆਂ ਬਸ ਉਹਨੂੰ ਮਾਇਆ ਚਾਹੀਦੀ। ਉਹ ਉਸ ਹਲਕੇ ਕੁੱਤੇ ਵਰਗਾ ਹੋ ਗਿਆ ਜਦੋਂ ਲੋਭ ਵੱਧ ਗਿਆ। ਇਸੇ ਕਰਕੇ ਉਹ ਬੰਦਾ ਜਿਹੜਾ ਮਾਇਆ ਧਾਰੀ ਉਹਨੂੰ ਸੱਪ ਨਾਲ ਕਿਤੇ ਤੁਲਨਾ ਦਿੱਤੀ ਏ, ਕਿਤੇ ਹਲਕੇ ਕੁੱਤੇ ਨਾਲ। ਸੱਪ ਵੱਲ ਵੇਖੋ ਬਸ ਉਹ ਵੀ ਜੀਭ ਮਾਰਦੇ ਰਹਿੰਦਾ, ਉਹ ਵੀ ਪੂਛ ਹਿਲਾਉਂਦਾ ਰਹਿੰਦਾ। ਹਲਕੇ ਕੁੱਤੇ ਵੱਲ ਵੇਖੋ ਇੱਕ ਥਾਂ ਤੇ ਬਹਿਗਾ ਨਹੀਂ। ਇਸ ਕਰਕੇ ਕਈ ਬੰਦੇ ਨੇ ਹਿਲਦੇ ਹੀ ਰਹਿੰਦੇ ਨੇ, ਹਿਲਦੇ ਹੀ ਭਾਵੇਂ ਉਹ ਕਿੱਥੇ ਆ ਜਾਣ। ਉਹ ਅੰਦਰ ਬਿਰਤੀ ਹੁੰਦੀ ਉਹ ਜਿਹੜੀ ਕੂਕਰ ਵਾਲੀ ਹੈ, ਜੋ ਅੱਗੇ ਆ ਗਿਆ ਨਾ ਉਹਨਾਂ ਨੇ ਸੰਸਾਰ ਵਿਚ ਕੋਈ ਧਨ ਛੱਡਣਾ, ਤੇ ਜੇ ਆ ਗਿਆ ਉਹਨਾਂ ਦੇ ਹੱਥ ਵਿਚ ਕਿਤੇ ਗੁਰਦੁਆਰੇ ਦਾ ਪ੍ਰਬੰਧ, ਉਹਦੇ ਵਿਚ ਵੜ ਗਏ ਮੰਦਰ ਦਾ ਪ੍ਰਬੰਧ, ਕੋਈ ਵੀ ਆ ਗਿਆ ਉਹਨਾਂ ਨੇ ਪੱਖ ਅਪੱਖ ਉਹਨਾਂ ਨੇ ਉਹ ਵੀ ਨਹੀਂ ਛੱਡਣਾ। ਜੋ ਅੱਗੇ ਆਇਆ ਬਸ ਖਾਈ ਜਾਣਗੇ, ਕਿਉਂਕਿ ਕੁੱਤੇ ਵਾਲਾ ਹਲਕ ਪੈ ਗਿਆ ਉਹਨਾਂ ਨੂੰ। ਉਹ ਨਹੀਂ ਵਹਿੰਦੇ ਕਿਸੇ ਪਾਸਿਓਂ ਵੀ ਇਹ ਯੋਗ ਹੈ ਜਾਂ ਅਯੋਗ ਹੈ। ਇਸ ਲਈ ਸਾਹਿਬ ਕਹਿੰਦੇ ਕਾਮ ਕ੍ਰੋਧ ਮਦ ਵਿਆਪਿਆ। ਉਨ੍ਹਾਂ ਨੇ ਦੋ ਸ਼ਰਾਬ ਪੀ ਲਈਆਂ, ਦੋ ਤਰ੍ਹਾਂ ਦੀਆਂ ਮਦ ਦਾ ਅਰਥ ਹੈ ਸ਼ਰਾਬ, ਇਕ ਕਾਮ ਦੀ ਸ਼ਰਾਬ ਪੀਤੀ ਹੋਈ ਤੇ ਕ੍ਰੋਧ ਦੀ, ਗੁੱਸੇ ਦੀ। ਫਿਰ ਫਿਰ ਜੂਨੀ ਪਾਏ, ਫਿਰ ਫਿਰ ਜੂਨਾਂ ਵਿਚ ਉਹ ਪਾਉਂਦੇ ਹਨ। ਮਾਇਆ ਜਾਲ ਪਸਾਰਿਆ ਭੀਤਰ ਚੂਗ ਬਣਾਏ। ਇਸ ਜਗਤ ਦੀ ਜਿਹੜੀ ਰਚਨਾ ਹੈ ਨਾ, ਇੱਥੇ ਮਾਇਆ ਨੇ ਆਪਣਾ ਇਕ ਜਾਲ ਲਾਇਆ ਹੋਇਆ, ਉਹਦੇ ਵਿਚ ਵਿਸ਼ੇ ਵਿਕਾਰਾਂ ਦੇ ਦਾਣੇ ਪਾਏ ਹੋਏ ਨੇ। ਤ੍ਰਿਸ਼ਨਾ ਪੰਖੀ ਫਾਂਸਿਆ, ਤ੍ਰਿਸ਼ਨਾ ਦਾ ਸ਼ਿਕਾਰ ਹੋਇਆ ਮਨੁੱਖ ਪੰਛੀ ਬਣ ਕੇ ਉਸ ਜਾਲ ਵਿਚ ਜਾਂਦਾ, ਉਹ ਦਾਣੇ ਚੁਗਣ ਲੱਗ ਪੈਂਦਾ ਤੇ ਜਾਲ ਵਿਚ ਫਸ ਜਾਂਦਾ। ਨਿਕਸ ਨਾ ਪਾਏ ਮਾਏ, ਹੇ ਮਾਂ ਕੋਈ ਨਹੀਂ ਨਿਕਲਿਆ ਉਸ ਜਾਲ ਦੇ ਵਿਚੋਂ, ਫਸ ਗਏ ਉਹਦੇ ਵਿਚ। ਜਿਨ ਕੀਤਾ ਤਿਸੈ ਨਾ ਜਾਣਈ, ਫਿਰ ਫਿਰ ਆਵੇ ਜਾਏ। ਜਿਨ੍ਹਾਂ ਨੇ ਕੀਤਾ ਹੈ ਉਹ ਨਹੀਂ ਜਾਣਦੇ, ਉਨ੍ਹਾਂ ਨੂੰ ਜਾਣਿਆ ਨਹੀਂ। ਜਿਸ ਵਾਹਿਗੁਰੂ ਨੇ ਬਣਾਇਆ ਸੀ ਉਹਨੂੰ ਕਦੀ ਯਾਦ ਨਹੀਂ ਕੀਤਾ, ਉਹਦਾ ਕਦੀ ਨਾਮ ਨਹੀਂ ਜਪਿਆ, ਉਹਦਾ ਕਦੀ ਉਹਦੇ ਨਾਲ ਕਦੀ ਪਿਆਰ ਨਹੀਂ ਕੀਤਾ। ਕਹਿਣ ਲੱਗੇ ਇਸ ਕਰਕੇ ਆਉਣ ਜਾਣ ਵਿਚ ਫਸਿਆ ਰਹਿੰਦਾ। ਅਨੇਕ ਪ੍ਰਕਾਰੀ ਮੋਹਿਆ ਬਹੁ ਬਿਦੇਹ ਸੰਸਾਰ। ਇਸ ਤਰ੍ਹਾਂ ਅਨੇਕ ਤਰੀਕਿਆਂ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਮੋਹਿਆ ਹੋਇਆ, ਫਸਿਆ ਹੋਇਆ। ਇਹ ਸੰਸਾਰ ਇਨ੍ਹਾਂ ਪਕੜਾਂ ਦੇ ਵਿਚ ਫਸਿਆ, ਪਰ ਕੌਣ ਬਚ ਸਕਦਾ। ਸਾਹਿਬ ਕਹਿੰਦੇ ਜਿਸ ਨੂੰ ਰੱਖੈ ਸੋ ਰਹੈ। ਕੌਣ ਬਚਾ ਸਕਦਾ ਇਸ ਮਾਇਆ ਵਿਚੋਂ, ਜਿਹਨੂੰ ਵਾਹਿਗੁਰੂ ਆਪ ਕਿਰਪਾ ਕਰਕੇ ਬਚਾ ਲੈ ਰੱਖੇ, ਕਿਉਂਕਿ ਉਹ ਸਮਰਿਤ ਸਮਰੱਥ ਹੈ ਵਾਹਿਗੁਰੂ ਪੁਰਖ, ਅਪਾਰ ਸ਼ਕਤੀ ਦਾ ਮਾਲਕ ਹੈ। ਹਰ ਜਨ ਹਰ ਲਿਵ ਉਦਰੇ, ਨਾਨਕ ਸਦ ਬਲਿਹਾਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹਰੀ ਦੇ ਜਨ ਹਰੀ ਦੇ ਪਿਆਰੇ ਲਿਵ ਦੇ ਆਸਰੇ ਇਸ ਮਾਇਆ ਦੇ ਸਮੁੰਦਰ ਵਿਚੋਂ ਉਧਰੇ, ਉਨ੍ਹਾਂ ਦਾ ਉਧਾਰ ਹੋ ਗਿਆ, ਮੈਂ ਉਨ੍ਹਾਂ ਤੋਂ ਬਲਿਹਾਰ ਜਾਣਾ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਦੂਜਾ। ਦੂਜੇ ਘਰ ਵਿਚ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਬਖਸ਼ਾਂ ਕਰ ਰਹੇ ਨੇ। ਕਹਿੰਦੇ ਗੋਹਿਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ। ਮੋਲਤ ਪੁੰਨੀ ਚੱਲਣਾ, ਤੂੰ ਸੰਭਲ ਘਰ ਬਾਰ। ਸੱਚੇ ਪਾਤਸ਼ਾਹ ਜੀ ਨੇ ਇਕ ਉਦਾਹਰਨ ਦਿੱਤੀ ਹੈ ਗੋਇਲ ਦਾ ਅਰਥ ਹੈ, ਗੋਇਲੀ ਦਾ ਅਰਥ ਹੈ ਮੱਝਾਂ ਚਾਰਨ ਵਾਲਾ, ਗਾਵਾਂ ਚਾਰਨ ਵਾਲਾ, ਤੇ ਗੋਇਲ ਦਾ ਅਰਥ ਹੈ ਜਦੋਂ ਇਕ ਥਾਂ ਤੇ ਸੋਕਾ ਪੈ ਜਾਣ ਤੇ ਜਿਨ੍ਹਾਂ ਨੇ ਬਹੁਤੀਆਂ ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਨੇ ਉਹ ਫਿਰ ਉਹ ਇਲਾਕਾ ਛੱਡ ਕੇ ਤੇ ਕਿਸੇ ਦੂਜੇ ਥਾਂ ਤੇ ਚਲੇ ਜਾਂਦੇ। ਮੰਨ ਲਓ ਇਧਰ ਰਾਜਸਥਾਨ ਵਿਚ ਸੋਕਾ ਪੈ ਗਿਆ, ਘਾਹ ਸੁੱਕ ਗਿਆ, ਪਾਣੀ ਸੁੱਕ ਗਿਆ, ਉਨ੍ਹਾਂ ਕੀ ਕੀਤਾ, ਆਪਣੀਆਂ ਮੱਝਾਂ ਗਾਵਾਂ ਦੇ ਵੱਗ ਜਿਹੜੇ 500-500 ਦੇ ਹੁੰਦੇ ਨੇ ਉਹ ਨਾਲ ਲੈ ਤੇ ਛੋਟਾ ਮੋਟਾ ਗੱਡੇ ਚੁੱਕੇ ਆਪਣੇ ਤੰਬੂ ਕਨਾਤਾਂ ਲਈਆਂ ਤੇ ਫਿਰਦੇ ਫਰਾਂਦੇ ਉਥੇ ਜਾ ਡੇਰਾ ਲਾਇਆ ਕਿਸੇ ਦਰਿਆ ਦੇ ਕਿਨਾਰੇ ਜਿੱਥੇ ਘਾਹ ਵੀ ਸੋਹਣਾ ਤੇ ਜਿੱਥੇ ਪਾਣੀ ਵੀ ਪੀਣ ਵਾਸਤੇ ਹੈ, ਉਥੇ ਉਨ੍ਹਾਂ ਮੱਝਾਂ ਛੱਡ ਦਿੱਤੀਆਂ, ਛੋਟੇ ਮੋਟੇ ਤੰਬੂ ਲਾ ਲਏ, ਆਰਜੀ ਦੀਆਂ ਚੁੱਲ੍ਹਾਂ ਬਣਾ ਲਈਆਂ, ਮਾੜੀਆਂ ਮੋਟੀਆਂ ਮੰਜੀਆਂ ਡਾਹ ਲਈਆਂ ਤੇ ਉਥੇ ਮੱਝਾਂ ਚੁਗਣ ਲੱਗ ਪਈਆਂ, ਉਹ ਰਹਿਣ ਲੱਗ ਪਏ। ਪਰ ਉਹ ਉਨ੍ਹਾਂ ਦਾ ਪੱਕਾ ਟਿਕਾਣਾ ਨਹੀਂ, ਉਹ ਸਿਰਫ ਓਨੇ ਚਿਰ ਵਾਸਤੇ ਆਏ ਨੇ, ਪਿੱਛੇ ਘਰ ਉਨ੍ਹਾਂ ਦਾ ਪਿੱਛੇ ਜਿੱਥੋਂ ਆਏ ਨੇ, ਘਰ ਬਾਰ ਉਥੇ ਬਣੇ ਹੋਏ ਨੇ, ਇੱਥੇ ਸਿਰਫ ਆਰਜੀ ਮਹੀਨਾ ਦੋ ਰਹਿਣ ਵਾਸਤੇ ਆਏ ਨੇ ਤੇ ਉਥੇ ਕਈ ਵਾਰੀ ਫਿਰ ਮੌਜ ਵਿਚ ਆ ਕੇ ਉਹ ਸਾਜ ਵਜਾ ਵਜਾ ਕੇ ਗਾਉਂਦੇ ਵੀ ਨੇ, ਖੁਸ਼ੀਆਂ ਵੀ ਮਨਾਉਂਦੇ ਨੇ, ਉਥੇ ਰਹਿੰਦੇ ਨੇ। ਪਰ ਉਨ੍ਹਾਂ ਦਾ ਮਨ ਉਥੇ ਨਹੀਂ ਖੁੱਭਦਾ, ਕਿਉਂਕਿ ਉਨ੍ਹਾਂ ਨੂੰ ਪਤਾ ਵੀ ਹੋਰ 20 ਦਿਨਾਂ ਨੂੰ 25 ਦਿਨਾਂ ਨੂੰ ਮਹੀਨੇ ਨੂੰ ਇਥੋਂ ਚਲੇ ਜਾਣਾ, ਸਾਡਾ ਅਸਲੀ ਘਰ ਉਥੇ ਹੈ। ਉਨ੍ਹਾਂ ਨੂੰ ਕਹਿੰਦੇ ਗੋਇਲੀ, ਗੋਇਲੀ ਦਾ ਅਰਥ ਗਾਵਾਂ ਚਾਰਨ ਵਾਲੇ, ਮੱਝਾਂ ਵਾਲੇ, ਤੇ ਗੋਇਲ ਦਾ ਅਰਥ ਜਿੱਥੇ ਗਾਵਾਂ ਲਿਆ ਕੇ ਚਾਰਦੇ ਨੇ ਦਰਿਆਵਾਂ ਦੇ ਕਿਨਾਰੇ ਤੇ ਬਾਰਾਂ ਵਿਚ। ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਉਦਾਹਰਣ ਦੇ ਰਹੇ ਨੇ, ਕਹਿਣ ਲੱਗੇ ਹੇ ਮਨੁੱਖ, ਤੇਰਾ ਘਰ ਤੇ ਉਥੇ ਵਾਹਿਗੁਰੂ ਦੇ ਚਰਨਾਂ ਵਿਚ ਹੈ ਪਰ ਲੋਕ ਵਿਚ ਅਸਲੀ, ਪਰ ਤੂੰ ਕੁਝ ਸਮੇਂ ਵਾਸਤੇ ਇੱਥੇ ਆਪਣਾ ਪ੍ਰਲਭ ਲੈ ਕੇ, ਕੋਈ ਸਮਾਨ ਸਾਜੋ ਲੈ ਕੇ ਇੱਥੇ ਆ ਗਿਆ ਤੇ ਇੱਥੇ ਹੁਣ ਤੂੰ ਉਸ ਗੋਇਲ ਵਾਂਗੂ ਰਹਿਣਾ, ਜਿਵੇਂ ਮੱਝਾਂ ਚਾਰਨ ਵਾਲਾ ਆਇਆ, ਇੱਥੇ ਪੱਕਾ ਨਹੀਂ ਟਿਕਦਾ। ਜੇ ਉਹ ਮੂਰਖ ਕਵੇ ਵੀ ਮੈਂ ਤਾਂ ਇੱਥੇ ਪੱਕਾ ਘਰ ਬਣਾ ਲਾਂ ਤੇ ਫਿਰ ਉਥੇ ਉਹਨੂੰ ਕੋਈ ਨਹੀਂ ਰਹਿਣ ਦੇਗਾ। ਇਹ ਸੰਸਾਰ ਇਸ ਤਰ੍ਹਾਂ ਦਾ, ਜਿਵੇਂ ਗਾਵਾਂ ਚਾਰਨ ਵਾਲੇ ਆਰਜੀ ਤੌਰ ਤੇ ਕੋਈ ਸਮੇਂ ਵਾਸਤੇ ਆਉਂਦੇ ਨੇ ਤੇ ਉਨ੍ਹਾਂ ਦਾ ਧਿਆਨ ਪਿੱਛੇ ਰਹਿੰਦਾ, ਇਹਦਾ ਮਤਲਬ ਇਹ ਹੈ ਹੇ ਭਾਈ ਤੂੰ ਇੱਥੇ ਆਇਆ, ਇੱਥੇ ਤੇਰਾ ਪੱਕਾ ਵਸੇਬਾ ਨਹੀਂ ਹੈ, ਇੱਥੇ ਤੂੰ ਕੁਝ ਸਮਾਂ ਰਹਿਣਾ, ਆਪਣੀਆਂ ਗਾਵਾਂ ਮੱਝਾਂ ਚਾਰ ਲੈ, ਆਪਣੀਆਂ 4 ਦਿਨ ਬੰਸਰੀਆਂ ਵਜਾ ਲੈ, 4 ਦਿਨ ਢੋਲ ਵਜਾ ਲੈ, ਬਸ ਘਰ ਤੇਰਾ ਹੋਰ। ਇਹ ਉਪਦੇਸ਼ ਦੇ ਰਹੇ ਨੇ, ਜਗਾ ਰਹੇ ਨੇ। ਸਾਹਿਬ ਕਹਿੰਦੇ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਕਹਿੰਦੇ ਨਾ ਤੇ ਉਹ ਪਸਾਰਾ ਖਿਲਾਰਦਾ ਬਹੁਤਾ, ਨਾ ਬਹੁਤੇ ਵੱਡੇ ਤੰਬੂ ਲਾਉਂਦਾ, ਬਸ ਲੋੜ ਮਾਤਰ ਗੁਜ਼ਾਰੇ ਵਾਸਤੇ ਚੁੱਲ ਚੌਂਕਾ ਬਣਾ ਲੈਂਦਾ, ਨਾ ਉਹਨੂੰ ਉਸ ਥਾਂ ਤੇ ਕੋਈ ਹੰਕਾਰ ਹੈ ਵੀ ਮੈਂ ਇੱਥੇ ਮੈਂਬਰੀ ਤੇ ਖਲਾਉਣਾ ਤੇ ਮੈਂ ਇੱਥੇ ਸਰਪੰਚੀ ਤੇ ਖਲਾਉਣਾ। 4 ਦਿਨਾਂ ਲਈ ਆਇਆ, ਉਥੇ ਚਿੱਤ ਨਹੀਂ ਖੋਭਦਾ। ਹੇ ਭਾਈ ਬਿਲਕੁਲ ਇਸੇ ਤਰ੍ਹਾਂ ਤੂੰ ਸੰਸਾਰ ਵਿਚ ਰਿਹਾ ਕਰ, ਤਾਂ ਤੈਨੂੰ ਆਨੰਦ ਦੀ ਪ੍ਰਾਪਤੀ ਹੋਏਗੀ। ਉਹ ਗੋਇਲੀ ਕੀ ਸੋਚਦਾ? ਕਹਿੰਦੇ ਮੋਹਲਤ ਪੁੰਨੀ ਚੱਲਣਾ, ਮੋਹਲਤ ਦਾ ਅਰਥ ਉਹਨੂੰ ਕੋਈ ਸਮਾਂ ਦਿੱਤਾ ਜਾਂਦਾ। ਉਥੋਂ ਦੇ ਲੋਕ ਕਹਿੰਦੇ ਵੀ ਚਲੋ 15-20 ਦਿਨ ਰਹਿ ਲੈਣ ਦਿਓ, ਵਿਦੇਸ਼ੀ ਨੇ ਆਏ ਨੇ 4 ਦਿਨ ਵਿਚਾਰੇ ਰਹਿ ਲੈਣ। ਕਹਿੰਦੇ ਤੂੰ ਸੰਭਲ ਘਰ ਬਾਰ, ਤੂੰ ਸੰਭਲ, ਯਾਦ ਰੱਖ ਆਪਣੇ ਪਿਛਲੇ ਘਰ ਨੂੰ ਜਿੱਥੇ ਤੂੰ ਮੁੜ ਜਾਣਾ। ਕਹਿਣ ਤੋਂ ਭਾਵ ਐ ਮਾਇਆ ਦੀ ਨੀਂਦ ਵਿਚ ਗਾਫਲ ਸੁੱਤੇ ਹੋਏ ਮਨੁੱਖ, ਇੱਥੇ ਤੈਨੂੰ ਸਿਰਫ ਮੋਹਲਤ ਮਿਲੀ ਏ, ਕੁਝ ਸਮੇਂ ਵਾਸਤੇ ਤੂੰ ਰਹਿਣਾ, ਆਪਣੇ ਘਰ ਨੂੰ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਿਆ ਕਰ। ਕਹਿੰਦੇ ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਇਸ ਕਰਕੇ ਹੇ ਮੇਰੇ ਮਨਾ, ਇੱਥੇ ਤੂੰ ਵਾਹਿਗੁਰੂ ਦੇ ਗੁਣ ਗਾਇਆ ਕਰ ਤੇ ਪੂਰੇ ਸਤਿਗੁਰੂ ਦੀ ਸੇਵਾ ਵਿਚ ਪਿਆਰ ਚਿੱਤ ਜੋੜ ਕੇ ਰੱਖ, ਲਗਾ ਬਣਾ। ਕਿਆ ਥੋੜੀ ਬਾਤ ਗੁਮਾਨ, ਕਹਿੰਦੇ ਕਿੱਧਰ ਥੋੜੀ ਜੀ ਗੱਲ, ਥੋੜਾ ਜਿਹਾ ਤੇਰੇ ਪੈਰ ਰੱਖਣ ਵਾਸਤੇ ਰੱਬ ਨੇ ਇੱਥੇ ਥਾਂ ਦਿੱਤੀ ਏ, ਤੂੰ ਕਿਹੜੇ ਹੰਕਾਰ ਵਿਚ ਫਸ ਕੇ ਸੌ ਗਿਆ ਰਹਾਉ। ਜੈਸੇ ਰਹਿਣ ਪਰਾਹੁਣੇ, ਜਿਵੇਂ ਰਹਿਣ ਰਾਤ ਨੂੰ ਪਰਾਹੁਣੇ ਆਉਂਦੇ ਨੇ, ਰਾਤ ਰਹਿੰਦੇ ਨੇ, ਉੱਠ ਚੱਲ ਸਹਿ ਪ੍ਰਭਾਤ ਤੇ ਸਵੇਰੇ ਅਗਲੇ ਪਾਸੇ ਤੁਰ ਪੈਂਦੇ ਨੇ। ਉਹ ਰਾਤ ਰਹੇ ਤੇ ਪ੍ਰਾਹੁਣਿਆਂ ਨੇ ਖਾਧਾ ਪੀਤਾ ਵੀ ਚੰਗਾ, ਬਿਸਤਰੇ ਵੀ ਚੰਗੇ ਮਿਲੇ, ਪਰ ਉਹਨਾਂ ਦਾ ਚਿੱਤ ਨਹੀਂ ਉੱਥੇ ਡੁੱਬਦਾ, ਉਸ ਘਰ ਵਿੱਚ ਖਿੱਚ ਨਹੀਂ ਪੈਂਦੀ। ਉਹ ਕਹਿੰਦੇ ਸਵੇਰੇ ਚਲੇ ਜਾਣ। ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਪ੍ਰਾਹੁਣੇ ਵਾਂਗੂ ਦੁਨੀਆਂ ਵਿੱਚ ਰਵੇਂ ਨਾ, ਤੈਨੂੰ ਇਹ ਯਾਦ ਰਵੇ ਜਦੋਂ ਬੁਢੇਪੇ ਦਾ ਜਾਂ ਸਮੇਂ ਦਾ ਪ੍ਰਭਾਤ ਦਿਨ ਚੜ ਜਾਣਾ, ਉਦੋਂ ਇੱਥੋਂ ਚਲੇ ਜਾਣਾ। ਹਜ਼ੂਰ ਕਹਿੰਦੇ ਕਿਆ ਤੂੰ ਰਤਾ ਗਿਰਸਤ ਸਿਓ, ਸਭ ਫੁੱਲਾਂ ਕੀ ਬਾਗਾਤ। ਹੇ ਉਹ ਮੂਰਖ ਮਣਾ, ਕਿੱਧਰ ਤੂੰ ਗ੍ਰਿਸਤ ਦੇ ਝਮੇਲਿਆਂ ਵਿਚ ਡੁੱਬ ਗਿਆ, ਰੰਗਿਆ ਗਿਆ, ਫਸ ਗਿਆ, ਪ੍ਰੇਮੀ ਹੋ ਗਿਆ। ਇਹ ਤਾਂ ਜਿਹੜਾ ਜੋਬਨ ਤੇ ਸੁੰਦਰਤਾ ਹੈ ਨਾ, ਇਹ ਤੇ ਫੁੱਲ ਨੇ ਬਾਗ ਦੇ, ਜਿੰਨਾ ਚਿਰ ਡਾਲੀ ਨਾਲ ਲੱਗੇ ਨੇ ਉਨਾ ਚਿਰ ਮਹਿਕ ਵੀ ਆਉਂਦੀ ਤੇ ਖਿੜੇ ਵੀ ਨੇ। ਜਦੋਂ ਮਾਲੀ ਨੇ ਤੋੜ ਕੇ ਕਿਸੇ ਨੂੰ ਦੇ ਦਿੱਤੇ, ਉਹਨੇ ਥੋੜੀ ਜਿਹੀ ਮਾਲਾ ਪਾਣੀ ਤੇ ਪਰਤ ਕੇ ਕੂੜੇਦਾਨ ਵਿਚ ਸਿੱਟ ਦੇਣਾ। ਇਹ ਤੇਰਾ ਸਰੀਰ ਉਨ੍ਹਾਂ ਫੁੱਲਾਂ ਵਰਗਾ, ਅੱਜ ਖਿੜੇ ਲੱਗਦੇ ਨੇ, ਇਨ੍ਹਾਂ ਵਿਚ ਹੁਸਨ ਜਵਾਨੀ ਤੇ ਅੰਦਰ ਸਵਾਸ ਚੱਲਦੇ ਜਿੰਦ ਹੈ। ਬਸ ਥੋੜਾ ਜਿਹਾ ਜਦੋਂ ਪਾਸੇ ਹੋ ਗਿਆ, ਵਿਚੋਂ ਰੱਬ ਦਾ ਪਿਆਰ ਜੋਤ ਨਿਕਲ ਗਈ, ਤੇਰੀ ਸੁੰਦਰਤਾ ਤੇ ਤੇਰੇ ਨੱਕ ਨੂੰ ਕਿਸੇ ਨੇ ਵੇਖਣਾ ਵੀ ਬੜਾ ਸੋਹਣਾ, ਇਹ ਚਲਾ ਜਾਏਗਾ ਸਾਰਾ ਕੁਝ। ਕਹਿੰਦੇ ਮੇਰੀ ਮੇਰੀ ਕਿਆ ਕਰ ਹੈ ਜਿਨ ਦੀ ਆਸੋ ਪ੍ਰਭ ਲੋੜ। ਕਿੱਧਰ ਮੇਰੀ ਮੇਰੀ ਕਰਕੇ ਸੁੱਤਾ ਪਿਆ ਫਸਿਆ ਹੋਇਆ, ਜਿਸ ਵਾਹਿਗੁਰੂ ਨੇ ਤੈਨੂੰ ਇਹ ਸਰੀਰ ਦਿੱਤਾ ਹੈ ਉਹਦਾ ਨਾਮ ਜਪਿਆ ਕਰ, ਉਹਨੂੰ ਲੋੜਿਆ ਕਰ, ਚਾਹਿਆ ਕਰ ਇਸ ਰਸਨਾ ਦੇ ਨਾਲ। ਸਰ ਪਰ ਉੱਠੀ ਚੱਲਣਾ ਛੱਡ ਜਾ ਸੀ ਲੱਖ ਕਰੋੜ। ਜਿਹੜਾ ਤੂੰ ਪਸਾਰਾ ਪੈਰ ਪਸਾਰ ਕੇ ਲੱਖਾਂ ਕਰੋੜਾਂ ਦਾ ਬੈਠਾ ਨਾ, ਸਰ ਪਰ ਦਾ ਅਰਥ ਉਸੇ ਵੇਲੇ, ਜੇ ਪਰਨਾ ਬੰਨਿਆ ਤੇ ਪਰਨਾ ਹੀ ਸਹੀ। ਉਹ ਨਹੀਂ ਕਹਿੰਦੇ ਵੀ ਜੇ ਕੋ ਆ ਗਿਆ ਹੁਣ ਸਮਾਂ ਆ ਗਿਆ ਤੇ ਜਮਦੂਤ ਆਏ, ਤੇ ਉਹ ਨਹੀਂ ਕਹਿਣਗੇ ਵੀ ਹੁਣ ਚੰਗੀ ਤਰ੍ਹਾਂ ਚਿੰਜ ਵਾਲੀ ਪੱਗ ਬੰਨ ਤੇ ਫਿਰ ਤੈਨੂੰ ਲੈ ਕੇ ਜਾਵਾਂਗੇ। ਉਹ ਨਹੀਂ ਕਹਿਣਗੇ ਵੀ ਆਪਾਂ ਨੂੰ ਕੋਈ ਲੈਣ ਆਵੇ ਤੇ ਕਹਿੰਦੇ ਵੀ ਇਸ਼ਨਾਨ ਕਰ ਲਈਏ ਤੇ ਕੱਪੜੇ ਪਾ ਲਈਏ ਜੀ, ਤਿਆਰ ਹੋ ਲਈ। ਉਹ ਕਹਿੰਦੇ ਭਾਈ ਉਹਨੂੰ ਬਥੇਰੇ ਤੂੰ ਕੱਪੜੇ ਪ੍ਰੈਸ ਕਰ ਕਰਕੇ ਪਾਏ ਨੇ, ਚੱਲ ਹੁਣ ਤੈਨੂੰ ਹੀ ਪ੍ਰੈਸ ਕਰਨਾ ਜਾ ਕੇ, ਹੁਣ ਤੇਰੀ ਵਾਰੀ ਆ ਗਈ ਜਿਹੜਾ ਸੁੱਤਾ ਰਿਹਾ ਦੁਨੀਆਂ ਦੇ ਵਿਚ। ਉਥੇ ਧਰਮਰਾਜ ਦੀ ਪ੍ਰੈਸ ਤੈਨੂੰ ਉਡੀਕਦੀ ਪਈ। ਇਹ ਸੰਸਾਰ ਦਾ ਨਕਸ਼ਾ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਜਗਾ ਰਹੇ ਨੇ। ਕਹਿੰਦੇ ਲੱਖ ਚੌਰਾਸੀ ਭਰਮ ਤਿਆਂ ਦੁਲੱਭ ਜਨਮ ਪਾਇਓ। ਕਹਿੰਦੇ ਤੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਪਤਾ ਨਹੀਂ ਕਰੋੜਾਂ ਸਾਲਾਂ ਬਾਅਦ ਭਰਮ ਭਰਮ ਕੇ ਜਨਮਾਂ ਵਿਚ ਇਹ ਨਾ ਲੱਭਣ ਵਾਲਾ ਕੀਮਤੀ ਸਰੀਰ ਤੈਨੂੰ ਮਿਲਿਆ, ਰਸਨਾ ਮਿਲੀ, ਆਵਾਜ਼ ਮਿਲੀ ਏ। ਕਹਿੰਦੇ ਪਰ ਤੂੰ ਇਹਦੀ ਭਾਈ ਵਰਤੋਂ ਨਹੀਂ ਕਰਦਾ, ਤੂੰ ਜਾਗਦਾ ਨਹੀਂ, ਇਸ ਕਰਕੇ ਸਰੀਰ ਦੇ ਵਿਚ ਕੀ ਕਰਨਾ ਚਾਹੀਦਾ। ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ। ਕਹਿੰਦੇ ਤੂੰ ਨਾਮ ਨੂੰ ਸੰਭਾਲ, ਸਿਮਰਨ ਕਰ, ਉਹ ਦਿਨ ਨੇੜੇ ਆ ਚੁੱਕਾ, ਆ ਹੀ ਜਾਂਦਾ, ਕਿਉਂਕਿ ਆਖਰ ਤੇ ਇਕ ਥਾਂ ਤੇ ਮੁੱਕਣਾ ਹੀ ਨਾ ਕਹਾਣੀ ਸਾਰੀ। ਇਸ ਕਰਕੇ ਕਹਿੰਦੇ ਚੇਤੇ ਕਰ, ਉਹਨੂੰ ਯਾਦ ਕਰ। ਇਹ ਸਾਰੇ ਸ਼ਬਦ ਉਸ ਵਿਧੀ ਦੀ ਵਰਤੋਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ, ਮਨੁੱਖ ਨੂੰ ਇਸ ਸੰਸਾਰ ਦੀ ਸਚਾਈ ਤੋਂ ਜਾਣੂ ਕਰਾ ਕੇ ਨਾਮ ਨਾਲ ਜੋੜਿਆ ਜਾਏ। ਪੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।